pay wallet. The choice is yours with CIBC Global Money Transfer. Plus, enjoy a $0 CIBC transfer fee always. Visit CIBC.com/transfer. Conditions and CIBC foreign exchange rates apply. CIBC. Ambitions made real.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
क्या आपके घर और ऑटो इंश्योरेंस की रिन्यूअल हो रही है? क्या आप दोस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ।
ਸਮਾਜਿਕ, ਸਭਿਆਚਾਰਕ, ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ਦੀ ਪੇਸ਼ਕਾਰੀ।
ਨਿਰਪੱਖ ਸੋਚ ਦਾ ਪਹਿਰੇਦਾਰ
ਜੋ ਮਾਝਾ, ਮਾਲਵਾ ਤੇ ਦੁਆਬਾ, ਖਾਸ ਤੌਰ ਤੇ ਪੇਂਡੂ ਵਿਰਸੇ ਦੀ ਵਿਲੱਖਣ ਰਹਿਣੀ ਬਹਿਣੀ ਨਾਲ ਰੂਬਰੂ ਕਰਵਾਉਂਦਾ ਹੈ।
ਸਜਲੀਆਂ ਵਾਪਰਦੀਆਂ ਘਟਨਾਵਾਂ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲਾ,
ਖੇੜੇ ਭਰੀਆਂ ਗੱਲਾਂ ਬਾਤਾਂ ਲਈ ਸੁਣਦੇ ਰਹੋ
ਰੌਣਕ ਪੰਜਾਬ ਦੀ ਰੇਡੀਓ।
ਕਿਸੀ ਸੱਚ ਚੰਦਰਿਆ ਮਾਰੀ ਹੋ ਤੀਲਾ ਤੀਲਾ ਹੋ ਗਈ ਵੇ ਸੱਜਣਾ, ਹੈ ਤੀਲਾ ਤੀਲਾ ਹੋ ਗਈ ਵੇ ਸੱਜਣਾ, ਸਾਡੀ ਸਦਰਾਂ ਭਰੀ ਕਿਆਰੀ, ਮਹਿੰਦੀ ਤਲੀਆਂ ਤੋਂ ਲੈ ਗਈ ਮੈਂ ਪਰੌਣੀ ਬਣੀ ਰਹਿ ਗਈ, ਮਹਿੰਦੀ ਤਲੀਆਂ ਤੋਂ ਲੈ ਗਈ ਮੈਂ ਪਰੌਣੀ ਬਣੀ ਰਹਿ ਗਈ, ਤੇ ਮੈਂ ਚਾਰੇ ਪਾਸੇ ਚੰਨਾ ਮਸ਼ਹੂਰ ਹੋ ਕੇ ਹਰੀਆਂ, ਇੱਕੋ ਦੁੱਖ ਰਹਿਣਾ ਤੇ ਤੋਂ ਦੂਰ ਹੋ ਕੇ ਮਰੀਆਂ, ਇੱਕੋ ਦੁੱਖ ਰਹਿਣਾ ਤੇ ਤੋਂ ਦੂਰ ਹੋ ਕੇ ਮਰੀਆਂ, ਦਾ ਕੀ ਰਹਿਣਾ ਜਿਹਦੇ ਉਜੜ ਗਿਰਾ, ਤੇ ਗਵਾਚੇ ਮੇਰੇ ਫੁੱਲਾਂ ਉਸ ਪਿੰਡ ਦਾ ਕੀ ਰਹਿਣਾ ਜਿਹਦੇ ਉਜੜ ਗਿਰਾ, ਤੇ ਗਵਾਚੇ ਮੇਰੇ ਫੁੱਲਾਂ ਜਹੇ ਚਾਰੇ, ਮੁਕਦਮੇ ਤਾਂ ਲੱਖਾਂ ਤੇ ਮੈਂ ਇੱਕ ਚੋਬਰੀਆਂ, ਇੱਕੋ ਦੁੱਖ ਰਹਿਣਾ ਤੇ ਇੱਥੋਂ ਦੂਰ ਹੋ ਕੇ ਮਰੀਆਂ, ਇੱਕੋ ਦੁੱਖ ਰਹਿਣਾ ਤੇ ਇੱਥੋਂ ਦੂਰ ਹੋ ਕੇ ਮਰੀਆਂ, ਲਿਖਾ ਨੇ ਕਮਾਇਆ ਤਨ ਸੋਚਾ ਨੇ ਹਰਾਇਆ, ਮੈਨੂੰ ਦੇਣ ਲਈ ਸਜ਼ਾ ਵੀ ਰੱਬ ਆਪ ਥੱਲੇ ਆਇਆ,
ਰੱਬ ਆਪ ਥੱਲੇ ਆਇਆ,
ਕਹਿਰ ਲਿਖਾ ਨੇ ਕਮਾਇਆ ਤਨ ਸੋਚਾ ਪਰੀਆਂ ਇੱਕੋ ਦੁੱਖ ਰਹਿਣਾ ਤੇਥੋਂ ਦੂਰ ਹੋ ਕੇ ਮਰੀਆਂ ਇੱਕੋ ਦੁੱਖ ਰਹਿਣਾ ਤੇਥੋਂ ਦੂਰ ਹੋ ਕੇ ਮਰੀਆਂ ਇੱਕੋ ਦੁੱਖ ਰਹਿਣਾ ਤੇਥੋਂ ਦੂਰ ਹੋ ਕੇ ਮਰੀਆਂ ਇੱਕੋ ਦੁੱਖ ਰਹਿਣਾ ਤੇਥੋਂ ਦੂਰ ਹੋ ਕੇ ਮਰੀਆਂ
ਸੋ ਬਹੁਤ ਹੀ ਪਿਆਰਾ ਜਿਹਾ ਗੀਤ ਤੁਹਾਡੇ ਲਈ ਪਲੇ ਕੀਤਾ ਜੀ ਸੋ 12 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ ਤੁਹਾਡਾ ਤੇ ਸਾਡਾ ਸਾਥ ਬਣੇਗਾ ਹੁਣ ਤੇ ਦੂਜੇ ਘੰਟੇ ਦੇ ਵਿੱਚ ਆਪਾਂ ਪ੍ਰਵੇਸ਼ ਕਰ ਚੁੱਕੇ ਹਾਂ ਸੋ ਗੱਲਾਂ ਬਾਤਾਂ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਗੀਤ ਸੰਗੀਤ ਵੀ ਆਪਾਂ ਤੁਹਾਡੇ ਨਾਲ ਕਰਾਂਗੇ ਤੇ ਪੰਜਾਬ ਵੀ ਚੱਲਾਂਗੇ ਪੰਜਾਬ ਤੋਂ ਜਸਵੀਰ ਹੁਸੈਨ ਸਾਹਿਬ ਸਾਡੇ ਨਾਲ ਸਟੂਡੀਓ ਦੇ ਵਿੱਚ ਪੰਜਾਬ ਦੇ ਭਾਗ ਦੇ ਮਸਲਿਆਂ ਦੇ ਉੱਪਰ ਗੱਲਬਾਤ ਕਰਨਗੇ ਤੇ ਇੱਕ ਵਾਰ ਫੇਰ ਮਾਲ ਸਾਹਿਬ ਰੇਡੀਓ ਰੌਣਕ ਪੰਜਾਬੀ ਦੇ ਸਵਾਗਤ ਹੈ ਜੀ 12 ਤੋਂ 1 ਦਾ ਜਿਹੜਾ ਆਪਣਾ ਟਾਈਮ ਹੈ ਉਹ ਹੁਣ ਸ਼ੁਰੂ ਹੋ ਚੁੱਕਿਆ ਜੀ
ਜੀ
ਸੋ ਮਾਲ ਸਾਹਿਬ ਗੀਤ ਸੰਗੀਤ ਗੱਲਾਂ ਬਾਤਾਂ ਬੜਾ ਕੁਛ ਆਪਾਂ ਨੇ ਜਿਹੜਾ ਪਿਛਲੇ ਸੈਗਮੈਂਟ ਦੇ ਵਿਚ ਵੀ ਕੀਤਾ ਕਿ ਮਾਨਸਿਕਤਾ ਇਨਸਾਨ ਦੀ ਕਿਵੇਂ ਕਿਵੇਂ ਬਦਲ ਚੁੱਕੀ ਹੈ ਤੇ ਕਿੱਥੇ ਬੰਦਾ ਪਹੁੰਚ ਚੁੱਕਿਆ ਆਪਾਂ ਉਸ ਮਾਨਸਿਕਤਾ ਨੂੰ ਕਿਵੇਂ ਦੂਰ ਕਰ ਸਕਦੇ ਹਾਂ ਕਿਵੇਂ ਉਨ੍ਹਾਂ ਦਾ ਸੋਲਿਊਸ਼ਨ ਹੱਲ ਹੈ ਪਰ ਕਿਤੇ ਨਾ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਸੋਚਦੇ ਨਾ ਫੇਰ ਵੀ ਆਪਾਂ ਟੈਨਸ਼ਨ ਚ ਹੀ ਆ ਜਾਂਦੇ ਹਾਂ ਵੀ ਯਾਰ ਇਹਨੂੰ ਠੀਕ ਕਰੀਏ ਕਿੱਦਾਂ ਠੀਕ
ਕਿਉਂਕਿ ਉਹ ਚੀਜ਼ ਤੁਹਾਡੇ ਦਿਮਾਗ ਚ ਫੇਰ ਵੀ ਘੁੰਮਦੀ ਰਹਿੰਦੀ ਹੈ ਨਾ ਕਿਤੇ ਨਾ ਕਿਤੇ ਪਰ ਇਹ ਹੈਗਾ ਵੀ ਜਿਹੜੀ ਚੀਜ਼ ਤੁਹਾਨੂੰ ਪੋਜ਼ਿਟਿਵ ਲੱਗਦੀ ਜਿਹੜੇ ਅੰਦਰੋਂ ਲੱਗਦੀ ਆ ਦਿਲੋਂ ਤੁਹਾਨੂੰ ਲੱਗਦਾ ਵੀ ਇਹ ਚੀਜ਼ ਹਾਂ ਯਾਰ ਸਹੀ ਆ ਪਰ ਇਹ ਹੈਗਾ ਵੀ ਇਹ ਨਾ ਹੋਵੇ ਜਿਹੜੇ ਸੁਭਾਅ ਦੇ ਅਕੋਰਡਿੰਗ ਤੁਸੀਂ ਆਪਣਾ ਉਹਨੂੰ ਜਾਂ ਪਰਸੈਪਸ਼ਨ ਬਣੀ ਹੋਈ ਆ ਦਿਮਾਗ ਚ ਹਨਾ ਵੀ ਬੌਂਡਡ ਹੋ ਚੁੱਕੇ ਆ ਵੀ ਨਹੀਂ ਮੈਂ ਇਹ ਤੋਂ ਬਾਹਰ ਆਉਣਾ ਹੀ ਨਹੀਂ
ਹਨਾ
ਉਹ ਨਿਕਲਣਾ ਚਾਹੀਦਾ ਆ ਉਹਦੇ ਵਿੱਚੋਂ ਬਾਹਰ ਆਉਣਾ ਚਾਹੀਦਾ ਆ ਤੇ ਜੋ ਅਸਲੀਅਤ ਵਾ ਉਹਨੂੰ ਮੰਨ ਲੈਣਾ ਚਾਹੀਦਾ ਆ ਇਹੀ ਆਜ਼ਾਦੀ ਆ ਮਤਲਬ ਨਹੀਂ ਤਾਂ ਅਸੀਂ ਮਾਨਸਿਕ ਤੌਰ ਤੇ ਵੀ ਤੇ ਹੈਲਥ ਤੌਰ ਤੇ ਵੀ ਬਿਮਾਰ ਹੋਵਾਂਗੇ ਰਿਲੇਸ਼ਨਾਂ ਚ ਵੀ ਇਸ ਚੀਜ਼ ਨੂੰ ਫਰਕ ਪਵੇਗਾ ਜਾਂ ਧਾਰਮਿਕ ਤੌਰ ਤੇ ਵੀ ਆਪਾਂ ਉਹਦੇ ਨਾਲ ਟੁੱਟੇ ਰਵਾਂਗੇ
ਜੀ
ਕਿਉਂਕਿ ਜਿਹੜੀ ਅਸਲੀਅਤ ਉਹਨੂੰ ਮੰਨ ਕੇ ਹੀ ਆਜ਼ਾਦੀ ਹੋ ਸਕਦੀ ਆ ਉਹਦੇ ਵਿੱਚੋਂ
ਸੋ ਬਿਲਕੁਲ ਜੀ ਸੋ ਜਿੱਥੇ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ ਜੀ ਅੱਜ ਮਾਨਸਿਕਤਾ ਨੂੰ ਲੈ ਕੇ ਸੋ ਮਾਨਸਿਕਤਾ ਦੀ ਇੱਕ ਬਿਮਾਰੀ ਅਕਸਰ ਕਹਿ ਦਿੰਦੇ ਜਦੋਂ ਇੱਕ ਬੰਦਾ ਮਾਨਸਿਕ ਰੋਗੀ ਹੈ ਉਹ ਕਹਿੰਦਾ ਜੀ ਕੋਈ ਅੱਲੀਆਂ ਬੱਲੀਆਂ ਗੱਲਾਂ ਕਰਦਾ ਅਲਮ ਦਲਮ ਕਰਦਾ ਪਰ ਉਹਦੇ ਤੇ ਇੱਕ ਟੈਗ ਲੱਗ ਗਿਆ ਕਿ ਯਾਰ ਉਹ ਇੱਕ ਮਾਨਸਿਕ ਰੋਗੀ ਆ ਲੇਕਿਨ ਮੇਰੇ ਹਿਸਾਬ ਨਾਲ ਜ਼ਿੰਦਗੀ ਦੇ ਵਿੱਚ ਆਪਾਂ ਮੈਂ ਖੁਦ ਵੀ ਇੱਕ ਮਾਨਸਿਕ ਰੋਗੀ ਹੀ ਹਾਂ
ਹਰ ਬੰਦਾ
ਪਰ ਮੈਂ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ ਕਿ ਮੈਂ ਮਾਨਸਿਕ ਰੋਗੀ ਹੈਗਾ ਜਾਂ ਨਹੀਂ ਹੈਗਾ ਪਰ ਕਿਤੇ ਨਾ ਕਿਤੇ ਮਾਲ ਸਾਹਿਬ ਜ਼ਿੰਦਗੀ ਦੇ ਵਿੱਚ ਇਨਸਾਨ ਸਾਰੀ ਉਮਰ ਕੰਮ ਕਰਦਾ ਪੈਸਾ ਕਮਾਉਂਦਾ ਆਪਣੇ ਬੱਚਿਆਂ ਵਾਸਤੇ ਸਾਡੀ ਖਾਸ ਕਰਕੇ ਜਿਹੜੇ ਦੇਸ਼ ਤੋਂ ਅਸੀਂ ਆਏ ਹਾਂ ਅਸੀਂ ਹਮੇਸ਼ਾ ਹੀ ਆਪਣੇ ਬੱਚਿਆਂ ਤੋਂ ਬੱਚਿਆਂ ਦਾ ਵੀ ਸੋਚਦੇ ਹੁੰਦੇ ਕਿ ਯਾਰ ਉਹ ਕੱਲ ਨੂੰ ਕੀ ਖਾਣਗੇ ਜਾਂ ਕਰਨਗੇ
ਜੀ
ਸ਼ਾਇਦ ਇਧਰ ਦੇ ਮੁਲਕਾਂ ਦੇ ਥੋੜੇ ਜਿਹੜੇ ਕਿ ਉਹਨਾਂ ਦੇ ਜੋ ਆਪਣੇ ਜੋ ਸਮਾਜਿਕ ਉਹਨਾਂ ਦੇ ਜੋ ਬਣੇ ਹੋਏ ਆ ਉਹਨਾਂ ਨੂੰ ਸ਼ਾਇਦ ਆਪਾਂ ਨਹੀਂ ਐਕਸੈਪਟ ਕਰਨਾ ਚਾਹੁੰਦੇ ਪਰ ਹਾਂ ਇਹ ਜ਼ਰੂਰ ਹੈ ਕਿ ਅਸੀਂ ਇਹਨਾਂ ਵਰਗੇ ਰੰਗ ਬਾਲ ਜ਼ਰੂਰ ਕਰ ਲੈਂਦੇ ਹਾਂ ਉਹਨਾਂ ਵਰਗੇ ਕੱਪੜੇ ਜ਼ਰੂਰ ਪਾ ਲੈਂਦੇ ਲੇਕਿਨ ਉਹਨਾਂ ਦੀ ਕਈ ਚੀਜ਼ਾਂ ਨੂੰ ਐਕਸੈਪਟ ਨਹੀਂ ਕਰਦੇ ਅਸੀਂ
ਜੀ ਜੀ ਜੀ
ਉਹਨਾਂ ਨੂੰ ਮੰਨਣ ਤੋਂ ਅਸੀਂ ਪਿੱਛੇ ਹਟਦੇ ਹੁੰਦੇ ਹਾਂ ਪਰ ਕੀ ਲੱਗਦਾ ਕਈ ਬੰਦੇ ਮੈਨੂੰ ਹੁਣ ਥੋੜੇ ਦਿਨ ਪਹਿਲਾਂ ਹੀ ਮੈਨੂੰ ਇੱਕ ਪਾਰਕ ਦੇ ਵਿੱਚ ਸੱਜਣ ਜੀ ਮਿਲੇ ਉਹ ਮੈਨੂੰ ਬੈਠਾ 2 ਮਿੰਟ ਬਾਅਦ ਕਹਿ ਦਿਆ ਕਰੇ ਬਸ ਯਾਰ ਮੈਂ ਤਾਂ ਹੁਣ ਪੰਜਾਬ ਨੂੰ ਚਲੇ ਜਾਣਾ ਬਸ ਯਾਰ ਮੈਂ ਤਾਂ ਹੁਣ ਪੰਜਾਬ ਨੂੰ ਚਲੇ ਜਾਣਾ ਮੈਂ ਕਿਹਾ ਯਾਰ ਬਾਪੂ ਮੈਂ ਕਿਹਾ ਯਾਰ ਤੁਸੀਂ ਐਂ ਗੱਲ ਇਹ ਕਹਿ ਕੇ ਮੈਨੂੰ ਵੀ ਸੋਚਣ ਤੇ ਮਜਬੂਰ ਕਰਤਾ ਵੀ ਯਾਰ ਵੀ ਸਾਰੇ ਵੀ ਜੇ ਇਸ ਤਰ੍ਹਾਂ ਹੀ ਸੋਚੀ ਜਾਣਗੇ ਹਾਂ ਠੀਕ ਹੈ ਪੰਜਾਬ ਅਸੀਂ ਜਾਣਾ ਜ਼ਰੂਰ ਹੈ ਸਾਡੇ ਆਪਣੀ ਮਾਤ ਭੂਮੀ ਹੈ ਬੈਕ ਹੋਮ ਹੈ ਸਾਡਾ ਘਰ ਹੈ ਜੀ ਉੱਥੇ ਪਰ ਲੇਕਿਨ ਇਹ ਵੀ ਸਾਡਾ ਹੀ ਘਰ ਹੈ ਅਸੀਂ ਜੇ ਇਸ ਨੂੰ ਵੀ ਐਕਸੈਪਟ ਕਰਾਂਗੇ ਉਸ ਹਿਸਾਬ ਨਾਲ ਚੱਲਾਂਗੇ ਠੀਕ ਹੈ ਘਰਾਂ ਦੇ ਵਿੱਚ ਗੁੰਝਲਦਾਰ ਰਿਸ਼ਤੇ ਕਈ ਵਾਰ ਤੰਗ ਵੀ ਕਰ ਦਿੰਦੇ ਆ ਪਰੇਸ਼ਾਨ ਵੀ ਕਰ ਲੈਂਦੇ ਆ ਨੂੰਹ ਰਾਣੀ ਤੰਗ ਕਰਦੀ ਹੈ ਜਾਂ ਮੁੰਡਾ ਤੰਗ ਕਰਦਾ ਜਾਂ ਪੋਤੇ ਪੋਤੀਆਂ ਨੂੰ ਖਿਲਾਣਾ ਜਾਂ ਕਈ ਵਾਰ ਬਜ਼ੁਰਗ ਵੀ ਇਸ ਚੀਜ਼ ਤੋਂ ਕਾਣਤ ਜਾਂਦੇ ਆ ਵੀ ਯਾਰ ਸਾਨੂੰ ਯਾਰ ਬਹੁਤ ਕੰਮ ਕਰਾਉਂਦੇ ਆ ਪਰ ਲੇਕਿਨ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਕੰਮ ਬਜ਼ੁਰਗ ਉੱਥੇ ਵੀ ਬਹੁਤ ਕਰਦੇ ਆ
ਉਹੀ ਗੱਲ ਆ ਜੀ ਕਿਉਂਕਿ ਜਾਣਾ ਚਾਹੀਦਾ ਜਿੱਦਾਂ ਤੁਸੀਂ ਗੱਲ ਕੀਤੀ ਆ ਆਪਣੇ ਉੱਥੇ ਆਪਣੇ ਘਰ ਆ ਬੈਕ ਹੋਮ ਆ ਜਨਮ ਭੋਏ ਆ ਉੱਥੇ ਜਾਣਾ ਚਾਹੀਦਾ ਆ ਬਟ ਗੱਲ ਇਹ ਆ ਵੀ ਜੇ ਉਸ ਚੀਜ਼ ਨੂੰ ਖੁਸ਼ੀ ਨਾਲ ਜਾਵਾਂਗੇ ਤਾਂ ਜ਼ਿਆਦਾ ਵਧੀਆ ਜੇ ਮਜਬੂਰੀ ਚ ਜਾਵਾਂਗੇ ਫਿਰ ਤੁਸੀਂ ਉਹਦੇ ਵਿੱਚ ਕੈਦ ਹੋ ਗਏ ਆ ਆਪਣੀ ਸੋਚ ਦੇ ਵਿੱਚ ਵੱਜ ਗਏ ਆ ਕਿਉਂਕਿ ਇਹਦੇ ਵਿੱਚ ਕਹਿਣੇ ਵਾਲਿਆਂ ਨੂੰ ਤਾਂ ਅਸੀਂ ਵੀ ਆ ਬਹੁਤ ਜਾਣੇ ਜਾਣਾ ਤਾਂ ਚਾਹੁੰਦੇ ਆ ਪਰ ਵੱਜ ਗਏ ਆ ਗੱਲ ਇਹ ਆ ਮਨਾਹੀ ਤਾਂ ਰੋਕਿਆ ਤਾਂ ਕਿਸੇ ਨੇ ਨੀ ਹੈਗਾ ਜੇ ਕੋਈ ਜਾਣਾ ਚਾਹੁੰਦਾ ਹੈ ਟਿਕਟ ਕਰਾਵੇ ਤਾਂ ਜਾ ਸਕਦਾ ਹੈ ਪਰ ਇਹ ਗੱਲ ਕਹਿੰਦੇ ਆ ਨੂੰ 10-10 ਸਾਲ ਨਿਕਲ ਜਾਂਦੇ ਆ ਕੋਈ ਨੀ ਇਦਾਂ ਜਾਂਦਾ ਠੀਕ ਆ ਜਾਂਦੇ ਆ ਜਾਂ ਜਿਨ੍ਹਾਂ ਨੇ ਜਾਣਾ ਆ ਉਹਨਾਂ ਨੇ ਇਦਾਂ ਨੀ ਜਾਣਾ ਉਹਨਾਂ ਨੇ ਖੁਸ਼ ਹੋ ਕੇ ਜਾਣਾ ਜਿਵੇਂ ਬੈਕ ਹੋਮ ਜਾਣਾ ਤਾਂ ਕਹੋ ਹਾਂਜੀ ਯਾਰ ਮੈਂ ਇੰਨੀ ਤਰੀਕ ਨੂੰ ਜਾ ਰਿਹਾ ਆ ਆਪਣੇ ਘਰ ਨੂੰ ਜਾ ਰਿਹਾ ਇੰਨੇ ਟਾਈਮ ਲਈ ਚੱਲੇ ਆ ਜਾਣਾ
ਬਿਲਕੁਲ
ਚੰਗੇ ਭਵਿੱਖ ਦੀ ਭਾਲ ਚ ਆਏ ਆ ਜਾਂ ਆਪਣੇ ਪਰਿਵਾਰਾਂ ਨੂੰ ਸੈਟਲ ਕਰਨ ਦੇ ਲਈ ਆਏ ਆ ਤੇ ਉਹ ਵਧੀਆ ਗੱਲ ਆ ਪਰ ਹਾਂ ਜਾਣਾ ਚਾਹੀਦਾ ਪਰ ਖੁਸ਼
ਖੁਸ਼ ਹੋ ਕੇ ਜਾਣਾ।
ਹਾਂ, ਇਹ ਨਾ ਹੋਵੇ ਵੀ ਮਤਲਬ ਕਹੀਏ ਵੀ ਯਾਰ ਬੈਕ ਹੋਮ ਜਾਣਾ ਹੈ। ਬਹੁਤ ਇੱਦਾਂ ਵੀ ਹੈ ਜਿਹਨਾਂ ਨੂੰ ਮੈਂ ਆਪਣੇ ਸਰਕਲ ਚ ਜਾਣਦਾ ਵੀ ਜਿਹੜੇ 6-6 ਸਾਲਾਂ ਬਾਅਦ ਵੀ ਜਾਣਗੇ ਤੇ ਕਹਿਣਗੇ ਉਹ ਯਾਰ ਜਾਣਾ ਪੈਣਾ ਫਲਾਨੇ ਦਾ ਵਿਆਹ ਆ ਗਿਆ, ਖਰਚੇ ਹੋ ਜਾਣ। ਜੇ 6 ਸਾਲ ਦੇ ਵਿਚ ਵੀ ਤੁਸੀਂ ਇੰਨਾ ਨਹੀਂ ਪੈਸੇ ਜੋੜ ਸਕੇ ਫਿਰ ਤੁਸੀਂ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਜਾ ਸਕੋ ਫਿਰ ਵੀ ਬਹੁਤ ਮਾੜੀ ਗੱਲ ਆ। ਗੱਲ ਹਰ ਇੱਕ ਜਿਹੜੇ ਪੁਆਇੰਟ ਜਿਹੜਾ ਮਰਜ਼ੀ ਛੋ ਲਈਏ ਉਹ ਤੁਹਾਡੀ ਸੋਚ ਨੂੰ ਜਾ ਕੇ ਉੱਥੇ ਫੜਦਾ ਆ, ਕਿਉਂਕਿ ਜਿੱਥੋਂ ਮੀਟਰ ਘੁੰਮਦਾ ਆ ਤੁਸੀਂ ਉੱਥੋਂ ਕਿੰਨੇ ਕੁ ਉਹਦੇ ਨਾਲ ਵੱਜੇ ਹੋਏ ਤੇ ਕਿੰਨੇ ਕੁ ਯਾਦ ਆਉਂਦੇ।
ਇਹ ਤਾਂ ਹੈ,
ਕਿਉਂਕਿ ਜਾਣਾ ਤਾਂ ਦੇਖੋ ਪੈਣਾ ਹੀ ਆ। ਮੰਨ ਲਓ ਜੇ ਕਿਸੇ ਦੇ ਰਿਸ਼ਤੇਦਾਰ ਦਾ ਭੈਣ ਭਾਈ ਦਾ ਵਿਆਹ ਆ ਤੁਸੀਂ ਜਾਣਾ ਚਾਹੁੰਦੇ ਆ ਤੇ ਫਿਰ ਰੋ ਕੇ ਕਿਉਂ ਜਾਣਾ?
ਬਿਲਕੁਲ
ਨਾਲ ਕੋਈ ਪੈਸੇ ਘੱਟ ਤਾਂ ਜਾਣੇ ਨੀ, ਜਾਂ ਮੇਰੇ ਨਾਲ ਡਿਸਕਸ ਕਰਕੇ
ਹਾਂ
ਸਲਾਹ ਤਾਂ ਲੈ ਸਕਦੇ ਆ, ਜਾਂ ਤੁਹਾਡੇ ਨਾਲ ਜਾਂ ਇੱਕ ਦੂਜੇ ਭੈਣ ਭਾਈ ਨਾਲ।
ਪਰ ਜਿਹਨੂੰ ਆਪਾਂ ਦੱਸਦੇ ਆ ਉਹ ਵੀ ਫਿਰ ਬੜੇ ਜਾਣ ਤੋਂ ਬਾਅਦ ਮਜ਼ਾਕ ਹੀ ਉਡਾਉਂਦਾ,
ਕਿਉਂਕਿ ਦੇਖੋ ਜੇ ਏਅਰਲਾਈਨ ਦੀ ਟਿਕਟ ਆ ਮੈਨੂੰ ਦੱਸਣ ਨਾਲ ਘੱਟਤਾ ਜਾਣੀ ਨੀ,
ਨਹੀਂ ਘਟਣੀ
ਨਾ ਤੁਹਾਡੇ ਖਰਚੇ ਘਟਣੇ। ਇਸ ਕਰਕੇ ਉਹਨੂੰ ਰਿਲੈਕਸ ਹੋ ਕੇ ਹਾਂ ਜਿੱਦਾਂ ਬਜੁਰਗਾਂ ਦੀ ਗੱਲ ਕੀਤੀ ਜਾਣਾ ਚਾਹੀਦਾ, ਪਰ ਏਦਾਂ ਨੀ ਵੀ ਮੈਂ ਹਾਏ ਯਾਰ ਜਾਣਾ ਆਇਆ ਮੈਂ ਤਾਂ ਮੁੜ ਜਾਣਾ ਮੈਂ ਤਾਂ ਮਰ ਗਿਆ ਲੁੱਟ ਗਿਆ ਇੱਥੇ। ਵਧੀਆ ਲਾਈਫ ਆ ਤੇ ਜੇ ਇੰਜੋਏ ਕਰੋਗੇ।
ਬਿਲਕੁਲ ਜੀ, ਸੋ ਇੰਜੋਏ ਕਰੋ ਜੀ ਆਪਣੀ ਜ਼ਿੰਦਗੀ ਨੂੰ ਕਿਸੇ ਵੀ ਪੜਾਅ ਦੇ ਵਿੱਚ ਤੁਸੀਂ ਉਮਰ ਦਾ ਜਾਂ ਕਿਸੇ ਵੀ ਚੀਜ਼ ਦਾ ਕਦੇ ਵੀ ਇਹ ਨਾ ਸੋਚਿਆ ਕਰੋ ਸਾਡੇ ਅੱਗੇ ਕੋਈ ਬੈਰੀਅਰ ਲੱਗ ਗਿਆ ਯਾਰ ਅਸੀਂ ਹੁਣ ਅੱਗੇ ਇਹ ਨਹੀਂ ਕਰ ਸਕਦੇ। ਸੋ ਇੰਟਰਨੈਟ ਜਿੱਥੇ ਚੰਗੀਆਂ ਮਾੜੀਆਂ ਚੀਜ਼ਾਂ ਨੂੰ ਆਪਾਂ ਭੰਡਦੇ ਹਾਂ ਇੰਟਰਨੈਟ ਬਹੁਤ ਚੰਗੀਆਂ ਚੀਜ਼ਾਂ ਵੀ ਦਿੰਦਾ, ਤਾਂ ਤੁਸੀਂ ਹਰ ਰੋਜ਼ ਇੰਟਰਨੈਟ ਤੇ ਜਾ ਕੇ ਨਾ ਅੱਜ ਦਾ ਦਿਨ ਅੱਜ ਦੇ ਡੇ ਦੇ ਵਿੱਚ ਕੀ ਕੁਝ ਹੋਇਆ, ਅੱਜ ਇੱਕ ਫਲਾਣੀ ਤਰੀਕ ਹੈ ਫਲਾਣੀ ਤਰੀਕ ਨੂੰ ਕੀ ਹੋਇਆ, ਜਾਂ ਇੱਕ 80 ਸਾਲ ਦਾ ਬਜ਼ੁਰਗ ਕੀ ਕਰ ਸਕਦਾ। ਸੋ ਇੱਦਾਂ ਦੀਆਂ ਚੀਜ਼ਾਂ ਨੂੰ ਆਪਾਂ ਜ਼ਰੂਰ ਪੜਿਆ ਕਰੀਏ, ਇੱਦਾਂ ਦੀਆਂ ਕਿਤਾਬਾਂ ਨੂੰ। ਪੋਜ਼ਿਟਿਵਿਟੀ ਜਿਹੜੀ ਹੈ ਉਹ ਸਾਡੇ ਅੰਦਰ ਆਣੀ ਬੜੀ ਜ਼ਰੂਰੀ ਹੈ। ਤੇ ਆਓ ਇੱਕ ਗੀਤ ਸੁਣਾਉਣਾ ਤੁਹਾਨੂੰ ਤੇ ਉਸ ਤੋਂ ਬਾਅਦ ਆਪਾਂ ਪੰਜਾਬ ਵੀ ਜਾਣਾ ਜੀ। ਜਸੀਰ ਹੁਸੈਨ ਦੀ ਜ਼ਬਾਨੀ ਆਪਾਂ ਪੰਜਾਬ ਤੋਂ ਖਬਰਾਂ ਵੀ ਲਵਾਂਗੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਪੰਜਾਬ ਦਾ ਮੌਸਮ ਕਿੱਦਾਂ ਦਾ, ਤੁਸੀਂ ਵੀ ਪੰਜਾਬ ਜਾਣਾ, ਕੋਟੀਆਂ ਪਾ ਕੇ ਜਾਣੀਆਂ, ਸਵੈਟਰ ਪਾ ਕੇ ਜਾਣੇ ਆ, ਜਾਂ ਫਿਰ ਪੰਜਾਬ ਦੇ ਵਿੱਚ ਵੀ ਗਰਮੀ ਆ ਗਈ, ਇਸ ਤਰ੍ਹਾਂ ਦੇ ਕੁਝ ਸੰਕੇਤ ਆਪਾਂ ਜਸਵੀਰ ਹੁਸੈਨ ਦੀ ਜ਼ਬਾਨੀ ਵੀ ਲਵਾਂਗੇ। ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗਾਣਾ ਸੁਣਾਉਣਾ, ਫਿਰ ਚੱਲਦੇ ਹਾਂ ਪੰਜਾਬ।
ਰੋਕਣਾ ਪੁਲਟ ਕਦੇ ਰੋਕਣਾ ਕਹਿੰਦੇ ਮੇਰੀ ਕਾਲੀ ਥਾਰ ਨੂੰ, ਕੀ ਕਰਨ ਵਿਚਾਰੇ ਪਰ ਜਿਗਰਾਂ ਨੀ ਪੈਂਦਾ ਰੋਕਣ ਦਾ ਯਾਰ ਨੂੰ, ਘੇਰੇ ਨਹੀਂ ਉਹ ਜਾਂਦੇ ਬਾਅਦ ਚ ਜਾਣਦੀਆਂ ਤੂੰ ਵੀ ਇਕੱਠੇ ਕਾਂ ਕਰਕੇ, ਉਹ ਤੇਰੇ ਕਾਲਜ ਦੇ ਮੁੰਡੇ ਲੱਗਦੇ ਆ ਜੱਟ ਤੇ ਨੀ ਤੇਰੀ ਹਾਂ ਕਰਕੇ,
ਪੰਜਾਬ ਚੱਲਦੇ ਹਾਂ। ਪੰਜਾਬ ਤੋਂ ਜਸਵੀਰ ਹੁਸੈਨ ਸਾਡੇ ਸੀਨੀਅਰ ਪੱਤਰਕਾਰ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਤੇ ਪੰਜਾਬ ਦੇ ਭਾਗ ਦੇ ਮਸਲਿਆਂ ਦੇ ਉਪਰ ਗੱਲਬਾਤ ਕਰਨੀ ਹੈ ਜੀ। ਤੇ ਪੰਜਾਬ ਦੇ ਵਿਚ ਜਾਣ ਤੋਂ ਪਹਿਲਾਂ ਜੀ ਤੁਹਾਨੂੰ ਖ਼ਬਰਾਂ ਦੇ ਸਾਡੇ ਮੇਨ ਸਪਾਂਸਰ ਜਸਵੀਰ ਢਿੱਲੋਂ ਗੋਲਡਨ ਸਟਾਰ ਐਕਸਚੇਂਜ ਤੋਂ ਤੁਸੀਂ ਭਾਰਤ ਪੰਜਾਬ ਪੈਸਾ ਭੇਜਣਾ ਆ, ਭਾਰਤ ਪੰਜਾਬ ਤੋਂ ਪੈਸਾ ਮੰਗਵਾਉਣਾ ਤਾਂ ਡਾਲਰ ਦਾ ਰੇਟ ਜਿੱਥੇ ਤੁਹਾਨੂੰ ਬਾ ਕਮਾਲ ਦਿੱਤਾ ਜਾਣਾ ਜੀ। ਤੇ ਸੇਵਾਵਾਂ ਲੈਣ ਵਾਸਤੇ ਜਸਵੀਰ ਸਿੰਘ ਢਿੱਲੋਂ ਸਾਹਿਬ ਦੀਆਂ ਤੁਸੀਂ ਕਾਲ ਕਰ ਸਕਦੇ ਹੋ 416-999-7022 ਦੇ ਉਪਰ ਤੁਹਾਡੀ ਜਸਵੀਰ ਸਿੰਘ ਢਿੱਲੋਂ ਸਾਹਿਬ ਨਾਲ ਗੱਲਬਾਤ ਹੋ ਸਕਦੀ ਹੈ। ਤੇ ਸਾਡੇ ਖ਼ਬਰਾਂ ਦੇ ਦੂਜੇ ਵੱਡੇ ਮੇਨ ਸਪਾਂਸਰ ਨਿਊ ਪੰਡਾਲ ਟਰਾਂਸਪੋਰਟ ਤੋਂ ਸਰਦਾਰ ਸਖਦੇਵ ਸਿੰਘ ਪੰਡਾਲ NBT ਇਕ ਵੱਡਾ ਬ੍ਰਾਂਡ ਹੈ ਜੀ, ਇਕ ਵੱਡਾ ਨਾਮ ਹੈ ਹਮੇਸ਼ਾ, ਜਿੱਥੇ ਗੀਤ ਸੰਗੀਤ ਕਲਾਕਾਰੀ ਨੂੰ ਬਹੁਤ ਦਿਲ ਤੋਂ ਪਿਆਰ ਕਰਦੇ ਨੇ, ਉਥੇ ਹੀ RPD 24 ਨੂੰ ਵੀ ਜਿੱਥੇ ਭੰਡਾਲ ਸਾਹਿਬ ਬਹੁਤ ਪਿਆਰ ਕਰਦੇ ਨੇ, ਅਸੀਂ ਭੰਡਾਲ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੇ ਨੰਬਰ 905-874-8850 ਟਰੈਕਿੰਗ ਇੰਡਸਟਰੀ ਦੇ ਵਿਚ ਕੰਮ ਦੀ ਭਾਲ ਦੇ ਵਿਚ ਤਾਂ ਤੁਸੀਂ ਜ਼ਰੂਰ NBT ਨਿਊ ਭੰਡਾਲ ਟਰਾਂਸਪੋਰਟ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਖ਼ਬਰਾਂ ਦੇ ਸਾਡੇ ਤੀਜੇ ਵੱਡੇ ਮੇਨ ਸਪਾਂਸਰ Century 21 ਗ੍ਰੀਨ ਰਿਐਲਟੀ ਨਾਲ ਕੰਮ ਕਰਦੇ ਲਖਵੀਰ ਗਿੱਲ ਜੀ, ਨੰਬਰ 416-716-4447 ਦੇ ਉਪਰ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੇ ਖ਼ਬਰਾਂ ਦੇ ਸਾਡੇ ਚੌਥੇ ਵੱਡੇ ਮੇਨ ਸਪਾਂਸਰ ਨੇ ਸਵੀਟ ਮਹਿਲ, ਜਿੱਥੇ ਤੁਹਾਡੇ ਵਾਸਤੇ ਪਿਓਰ ਸ਼ੁੱਧ ਖੋਏ ਦੀਆਂ ਮਠਿਆਈਆਂ, ਦੇਸੀ ਘਿਓ ਦੇ ਵਿਚ ਬਣੀਆਂ ਜਲੇਬੀਆਂ, ਤੁਸੀਂ ਵੈਜ ਨਾਨ ਵੈਜ ਫੂਡ ਖਾਣਾ ਜਾਂ ਫਿਰ ਟੇਕ ਆਊਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪਹੁੰਚਣਾ ਕਿੱਥੇ ਹੈ, 680 ਰੈਕਸਡੇਲ ਸਵੀਟ ਮਹਿਲ ਦੇ ਉਪਰ। ਨੰਬਰ ਸਵੀਟ ਮਹਿਲ ਦਾ 416-779-9191 ਦੇ ਉਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਪ੍ਰੋਗਰਾਮ ਦੇ ਵਿਚ ਜਸਵੀਰ ਹੁਸੈਨ ਜੀ ਦਾ ਆਪਾਂ ਕਰਦੇ ਹਾਂ ਸਵਾਗਤ। ਜਸਵੀਰ ਜੀ, ਰੇਡੀਓ ਰੌਣਕ ਪੰਜਾਬ ਦੀ ਦੇ ਬਹੁਤ ਬਹੁਤ ਸਵਾਗਤ ਹੈ ਜੀ।
ਪਟਨਾ ਜੀ, ਬਹੁਤ ਬਹੁਤ ਸ਼ੁਕਰੀਆ, ਔਰ ਜਿੰਨੇ ਵੀ ਸਾਡੇ ਸਰੋਤੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
ਜੀ। ਜਸਵੀਰ ਜੀ, ਵੱਡੀ ਖ਼ਬਰ ਇਸ ਵਕਤ ਪੰਜਾਬ ਦੀ ਸਿਆਸਤ ਦੇ ਵਿਚ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਹਮੇਸ਼ਾ ਜਿੱਥੇ ਸਾਡਾ ਸੂਬਾ ਵੀ ਕਿਸਾਨ ਪ੍ਰਧਾਨ ਹੈ ਜੀ, ਕਿਸਾਨ ਪ੍ਰਧਾਨ ਇਸ ਕਰਕੇ ਕਿਉਂਕਿ ਜੀ ਜਿੱਥੇ ਖੁਸ਼ਹਾਲੀ ਨੂੰ ਲੈ ਕੇ, ਖੇਤੀਬਾੜੀ ਨੂੰ ਲੈ ਕੇ ਹਮੇਸ਼ਾ ਹੀ ਪੰਜਾਬ ਅਵਲ ਨੰਬਰ ਤੇ ਰਿਹਾ, ਤੇ ਹੁਣ ਕਿਸਾਨਾਂ ਨੇ ਕਹਿੰਦੇ ਜੀ ਪਾ ਦਿੱਤਾ ਜੀ ਵਕਤ ਸਰਕਾਰ ਨੂੰ।
ਬਿਲਕੁਲ ਪਟਨਾ ਜੀ, ਅਸਲ ਦੇ ਵਿਚ 13 ਫਰਵਰੀ ਦਾ ਕਿਸਾਨ ਜਥੇਬੰਦੀਆਂ ਨੇ ਦਿੱਲੀ ਕੂਚ ਦਾ ਪ੍ਰੋਗਰਾਮ ਬਣਾਇਆ
ਜੀ,
ਤੇ ਮੈਨੂੰ ਲੱਗਦਾ ਕਿ ਜਿਹੜਾ ਪਿਛਲੀ ਵਾਰ ਦਾ ਕਿਸਾਨ ਅੰਦੋਲਨ ਸੀ ਉਹਦੇ ਤੋਂ ਕੇਂਦਰ ਦੀ ਸਰਕਾਰ ਥੋੜਾ ਡਰੀ ਹੋਈ ਵੀ ਹੈ
ਜੀ,
ਉਪਰੋਂ ਚੋਣਾਂ ਦਾ ਮਾਹੌਲ ਵੀ ਬਣਿਆ ਹੋਇਆ ਹੈ ਕਿਉਂਕਿ ਹੋਰ ਮਹੀਨੇ ਤੱਕ ਚੋਣਾਂ ਦੀ ਅਨਾਉਂਸਮੈਂਟ ਹੋ ਜਾਣੀਆਂ, ਤੇ ਕੇਂਦਰ ਦੀ ਸਰਕਾਰ ਇਦਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਕਿ ਕਿਸਾਨ ਉੱਥੇ ਆਣ ਕੇ ਧਰਨੇ ਤੇ ਬੈਠਣ, ਤੇ ਮੁਲਕ ਦੇ ਵਿਚ ਇਹ ਸੰਕੇਤ ਜਾਵੇ ਜੀ ਇਹ ਸਰਕਾਰ ਤਾਂ ਕੁਝ ਕਰਨ ਜੋਗੀ ਹੈ ਹੀ ਨਹੀਂ ਆ, ਤੇ ਇਕ ਵਾਰੀ ਫਿਰ ਕਿਸਾਨਾਂ ਦਾ ਧਰਨਾ ਲੱਗ ਗਿਆ। ਔਰ ਕਿਸਾਨ ਸਾਡੇ ਇਕੱਲੇ ਪੰਜਾਬ ਚ ਨਹੀਂ ਆ, ਮੁਲਕ ਭਰ ਦੇ ਵਿਚ ਪੂਰਾ ਭਾਰਤੀ ਖੇਤੀ ਪ੍ਰਧਾਨ ਜੇ ਕਹਿ ਲਿਆ ਜਾਵੇ ਦੇਸ਼ ਹੈ, ਤੇ ਕੋਈ ਅਤਕਥਨੀ ਨਹੀਂ ਹੋਏਗੀ, ਹਰ ਥਾਂ ਤੇ ਕਿਸਾਨਾਂ ਦੀ ਆਪਣੀ ਇੱਕ ਪ੍ਰੈਜੈਂਸ ਜਿਹੜੀ ਆ ਉਹ ਹੈਗੀ ਆ। ਹੁਣ ਇਸੇ ਕਰਕੇ ਜਿਹੜਾ ਜਿਹੜੇ 13 ਫਰਵਰੀ ਦਾ ਦਿੱਲੀ ਕੂਚ ਦਾ ਪ੍ਰੋਗਰਾਮ ਐਲਾਨਿਆ, ਨਾਲ ਹੀ ਜਿਹੜਾ ਆ ਉਹ ਸਰਕਾਰ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿੰਘੂ ਟਿੱਕਰੀ ਬਾਰਡਰ ਤੇ ਜਿਹੜੇ ਸੀਮੈਂਟ ਦੇ ਬੈਰੀਕੇਡ ਲਾ ਦਿੱਤੇ ਗਏ ਆ, ਪੰਜਾਬ ਤੋਂ ਆਉਣ ਵਾਲੇ ਜਿਹੜੇ ਕਿਸਾਨ ਆ ਉਹਨਾਂ ਨੂੰ ਰੋਕਣ ਲਈ ਅੰਬਾਲਾ ਦੇ ਸ਼ੰਭੂ ਬਾਰਡਰ ਤੇ ਫਤਿਹਾਬਾਦ ਦੇ ਵਿਚ ਵੀ ਬੈਰੀਕੇਡਿੰਗ ਤੇ ਲੋਹੇ ਦੀਆਂ ਕਿੱਲਾਂ ਜਿਹੜੀਆਂ ਜਿੱਦਾਂ ਤੁਹਾਨੂੰ ਪਹਿਲਾਂ ਦਿੱਲੀ ਦੇ ਵਿਚ ਨਜ਼ਰ ਆਈਆਂ ਸੀ ਲੋਹੇ ਦੀਆਂ ਕਿੱਲਾਂ, 3 ਦਿਨ ਇਨ੍ਹਾਂ ਦੇ ਤੁਰਨ ਤੋਂ ਪਹਿਲਾਂ ਹੀ ਉਹ ਕਿੱਲਾਂ ਜਿਹੜੀਆਂ ਨੇ ਉਹ ਰੱਖ ਦਿੱਤੀਆਂ। ਫੇਰ ਹਰਿਆਣੇ ਦੇ 7 ਜ਼ਿਲ੍ਹੇ, ਕਿਉਂਕਿ ਹੋ ਕੇ ਤਾਂ ਦਿੱਲੀ ਨੂੰ ਹਰਿਆਣੇ ਦੇ ਵਿਚ ਦੀ ਜਾਣਾ ਪੈਣਾ ਨਾ ਸ਼ੰਭੂ ਬੈਰੀਅਰ ਟੱਪ ਕੇ, 7 ਜ਼ਿਲ੍ਹਿਆਂ ਚ ਜਿਹੜਾ ਆ ਉਹ ਅੱਜ ਤੋਂ ਸਵੇਰੇ 6 ਵਜੇ ਤੋਂ ਮੋਬਾਈਲ, ਇੰਟਰਨੈਟ, ਡੋਂਗਲ, ਬਲਕ SMS ਸਾਰਾ ਕੁਝ ਬੰਦ ਕਰ ਦਿੱਤਾ। ਅੰਬਾਲਾ, ਹਿਸਾਰ, ਕੈਥਲ, ਜੀਂਦ, ਫਤਿਹਾਬਾਦ, ਉਹ ਇਨ੍ਹਾਂ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਆ ਉਹ ਪੁਲਿਸ ਜਿਹੜੀ ਆ ਉਹ ਐਕਟਿਵ ਕਰ ਦਿੱਤੀ ਹੈ। ਤੇ ਇਹ ਵੀ ਕਿਹਾ ਗਿਆ ਕਿ 13 ਫਰਵਰੀ ਦੀ ਜਿਹੜੀ ਆ ਉਹ ਰਾਤ ਹੈ, ਮਤਲਬ 13 ਫਰਵਰੀ 12 ਫਰਵਰੀ ਵਾਲੀ ਰਾਤ ਜਦੋਂ 12 ਵੱਜਣੇ ਨੇ ਨਾ ਤੇ ਸਾਰਾ ਕੁਝ ਹੀ ਸ਼ੁਰੂ ਹੋ ਜਾਣਾ। ਧਾਰਾ 144 ਜਿਹੜੀ ਆ ਉਹ ਵੀ ਲਾ ਦਿੱਤੀ ਆ, ਪੈਰਾਮਿਲਟਰੀ ਫੋਰਸਿਸ ਸੱਦ ਲਈ ਆ, BSF, CRPF ਜਿਹੜੀਆਂ ਟੁਕੜੀ ਲਾ ਦਿੱਤੀਆਂ ਗਈਆਂ ਨੇ। ਪਰ ਕਿੱਥੇ ਚੱਲਦੇ ਨੇ ਕਿਸਾਨ, ਇਧਰਲੇ ਪਾਸੇ ਕਿਸਾਨ ਕਹਿੰਦੇ ਜੋ ਮਰਜ਼ੀ ਕਰ ਲੋ, ਸਾਡੀ ਤਿਆਰੀ ਪੂਰੀ ਹੈ, ਟਰਾਲੀਆਂ ਚ ਅਸੀਂ 3-3 ਮਹੀਨਿਆਂ ਦਾ ਰਾਸ਼ਨ ਜਿਹੜਾ ਆ ਇੱਕ ਵਾਰੀ ਫੇਰ ਲੱਦ ਲਿਆ, ਤੇ ਜੇ ਇੱਕ ਪਾਸੋਂ ਨਹੀਂ ਦੂਜੇ ਪਾਸੋਂ ਲੰਘਾਂਗੇ। ਈਵਨ ਕੇ ਪਤਨਾ ਜੀ, ਤੁਹਾਨੂੰ ਹੈਰਾਨੀ ਹੋਏਗੀ ਕਿ ਜੇ 13 ਤਰੀਕ ਜਾਣ ਦਾ ਪ੍ਰੋਗਰਾਮ ਉਲੀਕਿਆ ਤੇ ਉਧਰ ਹਰਿਆਣੇ ਦੇ ਨਾਲ ਲੱਗਦੀ ਹੱਦ ਦੇ ਉੱਤੇ ਬਹੁਤ ਸਾਰੇ ਕਿਸਾਨ ਤਾਂ ਪਹਿਲਾਂ ਹੀ ਪਹੁੰਚ ਚੁੱਕੇ ਆ ਜਿਨ੍ਹਾਂ ਨੂੰ ਰੋਕ ਕੇ ਰੱਖਿਆ, ਉਹ ਕਹਿੰਦੇ ਸਾਨੂੰ ਰੋਕ ਲਓਗੇ 500-700 ਨੂੰ, ਪਰ ਜਿੱਦਣ ਹੜ ਆ ਗਿਆ ਨਾ ਪੰਜਾਬ ਵਾਲੇ ਪਾਸੇ ਤੁਹਾਨੂੰ ਰੋਕਣਾ ਔਖਾ ਹੋ ਜਾਏਗਾ। ਹੁਣ ਇੱਕ ਪਾਸੇ ਤਾਂ ਇਹ ਸਾਰਾ ਸਿਲਸਿਲਾ ਚੱਲਦਾ, ਉੱਥੇ ਦੂਜੇ ਪਾਸੇ ਪਿਛਲੇ ਦਿਨ ਕੇਂਦਰੀ ਤਿੰਨ ਮੰਤਰੀ ਜਿਹੜੇ ਆ ਉਹ ਚੰਡੀਗੜ੍ਹ ਆਉਂਦੇ ਆ, ਮੁੱਖ ਮੰਤਰੀ ਭਗਵੰਤ ਮਾਨ ਹੋਰੀ ਬਹਿੰਦੇ ਆ ਵਿੱਚ ਵਿਚਕਾਰ, ਤੇ ਉਹ ਜਿਹੜਾ ਆ ਉਹ ਕੋਸ਼ਿਸ਼ ਕਰਦੇ ਆ ਕਿ ਭਾਈ ਕੋਈ ਸਮਝੌਤਾ ਹੋ ਜਾਵੇ, ਪਰ ਜਥੇਬੰਦੀਆਂ ਨਾਲ ਬਹੁਤੀਆਂ ਗੱਲਾਂ ਤੇ ਸਹਿਮਤੀ ਬਣ ਜਾਂਦੀ, ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦੇ ਮੁੱਦੇ ਤੇ ਸਹਿਮਤੀ ਨਹੀਂ ਬਣਦੀ, ਜਿਹਦਾ ਕਰਕੇ ਕਿਸਾਨ ਕਹਿੰਦੇ ਆਪਾਂ ਤਾਂ 13 ਤਰੀਕ ਨੂੰ ਜਾਣਾ ਹੀ ਜਾਣਾ ਆ। ਹੁਣ ਦੇਖਦੇ ਆ 13 ਤਰੀਕ ਨੂੰ ਬਣਦਾ ਕੀ ਹੈ। ਇਧਰਲੇ ਪਾਸੋਂ ਜਿਸ ਹਿਸਾਬ ਨਾਲ ਕਿਸਾਨ ਤਿਆਰੀਆਂ ਕਰੀ ਬੈਠੇ ਨੇ, ਉਸ ਹਿਸਾਬ ਨਾਲ ਤਾਂ ਲੱਗਦਾ ਜਾਂ ਫਿਰ ਹਰਿਆਣੇ ਦੀ ਸਰਹੱਦ ਤੇ ਟਕਰਾਅ ਹੋਊਗਾ, ਜਾਂ ਫਿਰ ਜਿਹੜਾ ਆ ਉਹ ਉੱਥੇ ਧਰਨਾ ਲਾ ਕੇ ਬਹਿ ਜਾਣਗੇ, ਤੇ ਤੀਜੀ ਆਪਸ਼ਨ ਇਹ ਆ ਫਿਰ ਧੱਕਾ ਦੇ ਕੇ ਜਿੱਦਾਂ ਪਹਿਲਾਂ ਨਿਕਲ ਗਿਆ ਸੀ ਗਾਂ ਦਿੱਲੀ ਵਾਲੇ ਪਾਸੇ ਨੂੰ, ਉਦਾਂ ਹੀ ਹੋ ਸਕਦਾ ਕੇ ਫੇਰ ਨਿਕਲ ਜਾਣਾ। ਹਰਿਆਣੇ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਕਿਸੇ ਟਰੈਕਟਰ ਵਾਲੇ ਨੂੰ ਡੀਜ਼ਲ ਨਹੀਂ ਦੇਣਾ ਅਸੀਂ।
ਅੱਛਾ ਜੀ।
ਈਵਨ ਕਿ ਇਹਦੇ ਟਰੈਕਟਰਾਂ ਲਈ ਵੀ ਡੀਜ਼ਲ ਬੰਦ ਕਰ ਦਿੱਤਾ ਆ। ਇਧਰੋਂ ਪੰਜਾਬ ਦੇ ਕਿਸਾਨ ਕਹਿੰਦੇ ਜਿਹੜੇ ਜਾਣ ਨਾਲ ਵਾਧੂ ਡੀਜ਼ਲ ਲੈ ਕੇ ਜਾਓ, ਜਿਹੜੇ ਆਪਣੇ ਹਰਿਆਣੇ ਨਾਲ ਸਾਡੇ ਸਾਥੀ ਰਲਣਗੇ ਨਾ, ਉਹਨਾਂ ਦੇ ਟਰੈਕਟਰਾਂ ਚ ਡੀਜ਼ਲ ਵੀ ਆਪਾਂ ਹੀ ਪਾਉਣਾ ਆ। ਸੋ ਹੁਣ ਐਲਾਨ ਕਰਤੇ ਇਧਰ ਪੰਜਾਬ ਦੇ ਵਿਚ ਵੀ, ਵੈਸੇ ਤਾਂ ਭਗਵੰਤ ਮਾਨ ਹੋਰੀ ਸਖ਼ਤੀ ਕਰ ਰਿਹਾ, ਥੋੜਾ ਥੋੜਾ ਕੇਂਦਰ ਦੇ ਨਾਲ ਇਹਨਾਂ ਦੀ ਵੀ ਰਾਸ ਮੈਨੂੰ ਲੱਗਦਾ ਕਿ ਰਲਦੀ ਨਜ਼ਰ ਆ ਰਹੀ ਹੈ। ਮੀਟਿੰਗ ਵੀ ਇਸੇ ਕਰਕੇ ਕਰਵਾਈ ਹੈ ਕੇਂਦਰੀ ਮੰਤਰੀਆਂ ਦੇ ਨਾਲ, ਕਿਉਂਕਿ ਮਾਨ ਹੋਰਾਂ ਨੂੰ ਆਪਣਾ ਪਾਲਾ ਹੈਗਾ, ਜੇ ਕਿਸਾਨ ਚਲ ਗਿਆ ਧਰਨੇ ਵਾਲੇ ਪਾਸੇ ਨੂੰ ਤੇ ਕਿਸਾਨਾਂ ਦੀ ਨਾਰਾਜ਼ਗੀ ਕੱਲੀ ਫਿਰ ਕੇਂਦਰ ਨਾਲ ਥੋੜੀ ਰਹਿਣੀ ਆ, ਕੁਝ ਮੰਗਾਂ ਪੰਜਾਬ ਦੀਆਂ ਸਰਕਾਰਾਂ ਦੇ ਕੋਲ ਵੀ ਤਾਂ ਹੈਗੀਆਂ ਹੀ ਨੇ, ਤੇ ਫਿਰ ਉਹ ਵੀ ਮੰਗਾਂ ਮੰਨਣੀਆਂ ਮਜਬੂਰੀ ਹੋ ਜਾਏਗੀ।
ਜੀ ਬਿਲਕੁਲ ਜੀ। ਸੋ ਕਿਤੇ ਨਾ ਕਿਤੇ ਜਿਹੜਾ ਕਿ ਇਹ ਜਿਹੜਾ ਵੱਡਾ ਸੰਘਰਸ਼, ਜਿਵੇਂ ਤੁਸੀਂ ਦੱਸਿਆ ਜਿੰਨੀਆਂ ਪੈਰਾਮਿਲਟਰੀ ਫੋਰਸਿਸ ਵਗੈਰਾ ਉੱਥੇ ਤੈਨਾਤ ਕਰ ਦਿੱਤੀਆਂ, ਬੜਾ ਕੁਝ ਹੋ ਚੁੱਕਿਆ। ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਇਸੇ ਖਬਰ ਤੋਂ ਥੋੜੀ ਜਿਹੀ ਗੱਲ ਹੋਰ ਜਾਣਨਾ ਚਾਹਾਂਗਾ। ਹੁਣ ਸਾਡੇ ਕਈ NRI ਭਰਾ ਜਿਹੜੇ ਆ ਇਸ ਪਾਸਿਓਂ ਪੰਜਾਬ ਨੂੰ ਜਾ ਰਹੇ ਨੇ, ਕਈ ਵਿਜ਼ਟਰ ਵੀ ਇੱਥੇ ਆਏ ਹੋਏ ਸੀ, ਕਈ ਹੋਰ ਵੀ ਵੱਖੋ ਵੱਖਰੀ ਸ਼੍ਰੇਣੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਵਿਆਹ ਕਰਨ ਵਾਸਤੇ ਜਾਂ ਫਿਰ ਉਦਾਂ। ਤਾਂ ਜਸਵੀਰ ਜੀ, ਫਿਰ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਕਿ ਸਾਰਾ ਕੁਝ ਸੀਜ਼ ਕਰ ਦਿੱਤਾ ਗਿਆ, ਸਾਰਾ ਕੁਝ ਬੰਦ ਕਰ ਦਿੱਤਾ ਗਿਆ, ਤਾਂ ਇਸ ਵਿੱਚ ਫਿਰ ਉਹ ਜਿਹੜੇ ਉਥੋਂ ਯਾਤਰੂ ਹੈ ਉਹਨਾਂ ਨੇ ਪੰਜਾਬ ਨੂੰ ਆਉਣਾ, ਹਰਿਆਣੇ ਨੂੰ ਆਉਣਾ ਜਾਂ ਚੰਡੀਗੜ੍ਹ ਨੂੰ ਆਉਣਾ, ਤਾਂ ਉਹਨਾਂ ਵਾਸਤੇ ਕੋਈ ਬਦਲਵੇਂ ਰੂਟ ਰੱਖੇ ਗਏ ਜਾਂ ਫਿਰ ਪਬਲਿਕ ਵੀ ਪੂਰੀ ਪਰੇਸ਼ਾਨ ਜਿਵੇਂ ਪਿਛਲੇ ਸਾਲ ਹੋਈ ਸੀ ਉਸੇ ਤਰ੍ਹਾਂ ਹੀ ਹੋਊਗੀ?
ਪਗਨਾ ਜੀ, ਪਬਲਿਕ ਪਰੇਸ਼ਾਨ ਹੋਏਗੀ, ਬਦਲਵੇਂ ਰੂਟ ਰੱਖ ਵੀ ਦੇਣ, ਨਵਾਂ ਬੰਦਾ ਕਿਹੜੇ ਰੂਟ ਥਾਣੀ ਨਿਕਲੇਗਾ ਨਹੀਂ ਪਤਾ ਲੱਗਦਾ। ਇੱਥੇ ਤੁਸੀਂ ਹੋਰ ਗੱਲਾਂ ਛੱਡੋ, ਆਪਾਂ ਜਲੰਧਰ ਚ ਰੋਜ਼ ਵਿਚਰਦੇ, ਇੱਥੇ ਲੰਘਣ ਵੜਨ ਵਾਲੇ ਹੈਗੇ ਆ। ਜਲੰਧਰ ਕਿਤੇ ਧਰਨਾ ਕਿਸੇ ਮੇਨ ਰੂਟ ਤੇ ਲੱਗ ਜਾਵੇ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਰਾਹ ਜਿਹੜੇ ਹੁੰਦੇ ਨਾ, ਸਿੰਗਲ ਰੋਡ ਹੁੰਦੇ ਆ, ਸਿੰਗਲ ਸੜਕ ਹੁੰਦੀ ਹੈ, ਜਦੋਂ ਉੱਥੋਂ ਗੱਡੀਆਂ ਲੰਘਦੀਆਂ ਨਾ ਉਹ ਸਬਸਟੀਚਿਊਟ ਲੈ ਕੇ ਰਾਹ, ਉੱਥੇ ਵੀ ਗੱਡੀਆਂ ਫਸ ਜਾਂਦੀਆਂ ਨੇ, ਕੰਮ ਉੱਥੇ ਵੀ ਔਖਾ ਹੁੰਦਾ। ਕਿੰਨੇ ਤੁਸੀਂ ਸਬਸਟੀਚਿਊਟ ਰਾਹ ਲੈ ਲੋਗੇ? ਰੱਖੇ ਤਾਂ ਹੋਣਗੇ ਸਬਸਟੀਚਿਊਟ, ਰੱਖੇ ਹੈਗੇ ਵੀ ਨੇ ਗੱਡੀਆਂ ਨੂੰ ਨਿਭਾਉਣ ਲਈ, ਉਹਦੇ ਨਾਲ ਇਹ ਬਿਲਕੁਲ ਤਾਂ ਸਾਰਾ ਕੁਝ ਬੰਦ ਨਹੀਂ ਕਰ ਸਕਦੇ, ਉਹਦੇ ਨਾਲ ਦਿੱਕਤਾਂ ਇਹ ਰਹਿਣੀਆਂ ਨੇ ਕਿ ਤੁਸੀਂ ਸਬਸਟੀਚਿਊਟ ਰੋਡ ਵੱਲ ਨੂੰ ਨਿਕਲੋਗੇ ਤੁਹਾਨੂੰ ਖੱਜਲ ਖੁਆਰੀ ਜਿਹੜੀ ਆ ਉਹ ਵਾਧੂ ਦੀ ਝੱਲਣੀ ਪੈਣੀਆਂ। ਫਿਰ ਆਪਸ਼ਨ ਕੀ ਬਚਦੀ ਹੈ ਕਿ ਭਾਈ ਦਿੱਲੀਓ ਸਿੱਧੀ ਅੰਮ੍ਰਿਤਸਰ ਦੀ, ਆਦਮਪੁਰ ਦੀ, ਲੁਧਿਆਣੇ ਦੇ ਸਾਹਨੇਵਾਲ ਏਅਰਪੋਰਟ ਦੀ, ਜਾਂ ਬਠਿੰਡੇ ਤੇ ਜੇ ਉਤਰਦੀ ਆ ਤਾਂ ਲੋਕਲ ਏਅਰਲਾਈਨ ਜਿਹੜੀ ਆ, ਜਾਂ ਫਿਰ ਉਹ ਲੈਣੇ ਸ਼ੁਰੂ ਕਰ ਲਓ, ਜਾਂ ਤੁਹਾਨੂੰ ਸਬਸਟੀਚਿਊਟ ਰੋਡ ਜਿਹੜੇ ਆ ਉਹਨਾਂ ਤੋਂ ਦੀ ਆਉਣਾ ਪੈਣਾ। ਪਰ ਉਹਨਾਂ ਦੇ ਉੱਤੇ ਹੁਣ ਕਿੰਨਾ ਕੁ ਤੁਹਾਨੂੰ ਸੁਖਾਵਿਆਂ ਰਾਹ ਮਿਲ ਜਾਂਦਾ ਤਾਂ ਕਿੰਨਾ ਕੁ ਤੁਹਾਨੂੰ ਖੱਜਲ ਹੋਣਾ ਪੈਂਦਾ, ਹੁਣ ਉਹਦੇ ਬਾਰੇ ਤਾਂ ਭਾਈ ਗਰਾਊਂਡ ਤੋਂ ਹੀ ਚੀਜ਼ਾਂ ਜਿਹੜੀਆਂ ਨੇ ਦੇਖ ਕੇ ਪਤਾ ਲੱਗਣਗੀਆਂ। ਫਿਲਹਾਲ ਦੀ ਘੜੀ ਮੇਨ ਰੂਟ ਜਿਹੜੇ ਆ ਉਹਨਾਂ ਨੂੰ ਤਾਂ ਕਰ ਦਿੱਤਾ ਬੰਦ, ਔਰ ਬੰਦ ਵੀ ਇਸ ਤਰੀਕੇ ਨਾਲ ਕੀਤਾ ਭਕਨਾ ਜੀ ਕਿ ਕੰਕਰੀਟ ਦੇ ਨਾਲ, ਜਿਹੜਾ ਗਿੱਲਾ ਸੀਮੈਂਟ ਹੁੰਦਾ ਨਾ ਉਹ ਸੀਮੈਂਟ ਲਿਆ ਕੇ ਦੀਵਾਰਾਂ ਕੱਢੀਆਂ ਜਾ ਰਹੀਆਂ ਨੇ ਉੱਥੇ, ਇਹ ਨੀ ਕਿ ਟੈਂਪਰੇਰੀ ਰੱਖੀਆਂ ਜਾ ਰਹੀਆਂ ਨੇ, ਕਿੱਲਾਂ ਕੱਢੀਆਂ ਜਾ ਰਹੀਆਂ ਨੇ, ਵੈਲਡਿੰਗ ਕੀਤੀ ਜਾ ਰਹੀ ਹੈ, ਸਰੀਏ ਜਿਹੜੇ ਆ ਕਿਤੇ ਪੱਟ ਕੇ ਨਾ ਨਿਕਲ ਜਾਣ, ਕਿਉਂਕਿ ਪਿਛਲੀ ਵਾਰੀ ਉਹ ਟੈਂਪਰੇਰੀ ਜੀ ਟਿਕਾਏ ਸੀਗੇ ਤੇ ਅਗਲੇ ਟਰੈਕਟਰਾਂ ਨਾਲ ਪਰਾਂ ਕਰਕੇ ਖਿੱਚ ਕੇ ਧੂ ਕੇ ਉਹ ਕਰ ਗਿਆ ਸੀ, ਪਾਰ ਕਰ ਗਿਆ ਸੀ। ਇਸ ਵਾਰ ਤਾਂ ਇੱਦਾਂ ਕਰਦੇ ਪਏ ਜਿੱਦਾਂ ਕੰਡਿਆਲੀ ਧਾਰ ਪਾਕਿਸਤਾਨ ਲਈ ਲਾਈ ਜਾਂਦੀ ਹੈ, ਜਿੱਦਾਂ ਦੀ ਸਰਹੱਦ ਪਾਕਿਸਤਾਨ ਦੀ ਬਣਾਉਣੀ ਆ, ਮੇਨ ਰੂਟ ਤਾਂ ਇੱਦਾਂ ਬੰਦ ਕੀਤੇ ਗਏ, ਸਬਸਟੀਚਿਊਟ ਰਾਹ ਥੋੜੇ ਜਿਹਾ ਔਖੇ ਕਰਨਗੇ 13 ਤਰੀਕ ਨੂੰ ਖਾਸ ਤੌਰ ਤੇ।
ਜੀ ਬਿਲਕੁਲ ਜੀ। ਤੇ ਉੱਥੇ ਪੰਜਾਬ ਦੇ ਚੀਫ ਮਿਨਿਸਟਰ ਦੀ ਗੱਲ ਕਰਾਂ ਤਾਂ ਭਗਵੰਤ ਮਾਨ ਸਾਹਿਬ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ, ਤੇ ਉਹ ਵੀ ਕਹਿੰਦੇ ਜੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਗਏ ਕਿ ਹਾਦਾ ਨਾਰਾ ਮਾਰਿਆ ਜੀ ਉਹਨਾਂ ਨੇ ਕਿਸਾਨਾਂ ਦੇ ਹੱਕ ਚ।
ਵੈਸੇ ਕਹਿਣ ਨੂੰ ਤਾਂ ਕਹਿ ਲਈਏ ਕਿ ਭਗਵੰਤ ਮਾਨ ਹੋਰੀ ਆਪ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੀ ਹੈ ਜਿੱਦਾਂ ਦਾ ਵਿਵਹਾਰ ਕਰਦੇ ਆ, ਜਾਂ ਪਿੱਛੇ ਜਾਂ ਧਰਨੇ ਪ੍ਰਦਰਸ਼ਨ ਲੱਗੇ ਤੇ ਇੱਥੋਂ ਤੱਕ ਵੀ ਬਿਆਨ ਦਿੱਤਾ ਸੀ ਭਗਵੰਤ ਮਾਨ ਨੇ ਕਿ ਪਹਿਲਾਂ ਵਜ੍ਹਾ ਦੇਖਦੇ ਹੁੰਦੇ ਸੀਗੇ ਕਿਸਾਨ ਜਥੇਬੰਦੀਆਂ ਵਾਲੇ ਧਰਨਾ ਲਾਉਣ ਲਈ, ਹੁਣ ਜਗ੍ਹਾ ਦੇਖਦੇ ਆ ਜਦੋਂ ਇਹਨਾਂ ਦੀ ਆਪਣੀ ਸਰਕਾਰ ਦੇ ਖਿਲਾਫ਼ ਧਰਨੇ ਲੱਗਣ ਲੱਗੇ। ਪਰ ਅੱਜ ਕਿਉਂਕਿ ਖਡੂਰ ਸਾਹਿਬ ਦੇ ਵਿੱਚ ਰੈਲੀ ਕੀਤੀ ਸੀਗੀ ਤੇ ਉਹ ਥਰਮਲ ਪਲਾਂਟ ਜਿਹੜਾ ਆ ਉਹ ਲੋਕਾਰਪਣ ਕਰਨਾ ਸੀਗਾ ਤੇ ਕੇਜਰੀਵਾਲ ਸਾਹਿਬ ਆਏ ਹੋਏ ਸੀਗੇ, ਤੇ ਜਦੋਂ ਪਤਾ ਲੱਗਾ ਕਿ ਕਿਸਾਨ ਜਥੇਬੰਦੀਆਂ ਹੁਣ ਪਿੱਛੇ ਟਲਣ ਵਾਲੀਆਂ ਨੀ, ਤੇ ਫਿਰ ਅੱਜ ਭਾਸ਼ਣ ਦੇ ਵਿੱਚ ਬੋਲਿਆ ਉਹਨਾਂ ਨੇ ਕਹਿੰਦੇ ਆਪਾਂ ਤਾਂ ਕਿਸਾਨਾਂ ਦੇ ਨਾਲ ਆ। ਮੈਂ ਤਾਂ ਕਹਿੰਦੇ ਇੱਥੋਂ ਤੱਕ ਵੀ ਕਿਹਾ ਸੀਗਾ ਕੇਂਦਰ ਨੂੰ ਕਿ ਭਾਈ ਆਪਣੇ ਮੰਤਰੀ ਭੇਜੋ, ਮੈਂ ਮੀਟਿੰਗ ਕਰਵਾਉਣਾ ਤੁਹਾਡੀ ਕਿਸਾਨਾਂ ਦੇ ਨਾਲ, ਇਹਨਾਂ ਨੂੰ ਖੱਜਲ ਕਾਹਤੋਂ ਕਰਨਾ, ਧਰਨੇ ਕਾਹਤੋਂ ਲਵਾਉਣੇ ਆ, ਜੇ ਗੱਲਬਾਤ ਕਰਕੇ ਉਂਝ ਹੀ ਮਸਲਾ ਹੱਲ ਕਰ ਲਓ। ਤੇ ਕਹਿੰਦੇ ਮੀਟਿੰਗ ਕੀਤੀ, ਕੁਝ ਗੱਲਾਂ ਤੇ ਸਹਿਮਤੀ ਬਣੀ, ਕੁਝ ਤੇ ਨਹੀਂ ਬਣੀ, ਤੇ ਮੈਂ ਤਾਂ ਅੱਜ ਵੀ ਤਿਆਰ ਆ ਕਿ ਭੇਜ ਦੋ ਆਪਣੇ ਬੰਦੇ, ਮੀਟਿੰਗ ਕਰਵਾ ਦਿੰਦੇ ਆ, ਗੱਲਬਾਤ ਕਰਵਾ ਦਿੰਦੇ ਆ। ਤੇ ਕਹਿੰਦੇ ਨਹੀਂ ਆਉਂਦੇ, ਇਹ ਥੋੜੀ ਜਿਹੀ ਹਵਾ ਖਰਾਬ ਆ ਇਹਨਾਂ ਦੀ, ਕੇਂਦਰ ਦੀ, ਔਰ ਇਹ ਚਾਹੁੰਦੇ ਨੇ ਕਿ ਆਪਣੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਕਰਨੀਆਂ, ਪਰ ਕਿਸਾਨ ਹੁਣ ਪਿੱਛੇ ਮੁੜਨ ਵਾਲੇ ਨਹੀਂ ਆ। ਉਹ ਕਹਿੰਦੇ ਸਾਰੇ ਮਾਮਲਿਆਂ ਦੇ ਵਿੱਚ ਸੰਘੀ ਢਾਂਚੇ 'ਚ ਇਹੀ ਕਰਦੇ ਆ, ਸਰਕਾਰਾਂ ਨੂੰ ਇਹ ਨਹੀਂ ਜਿਉਣ ਦਿੰਦੇ, ਗਵਰਨਰ ਦੇ ਰਾਹੀਂ ਸਾਰੀਆਂ ਚੀਜ਼ਾਂ ਕਰਦੇ ਆ, ਫੰਡ ਇਹ ਰੋਕੀ ਜਾਂਦੇ ਆ ਸਰਕਾਰਾਂ ਦੇ, ਜਿਹੜਾ ਠੀਕ ਨਹੀਂ ਆ। ਪਰ ਕਿਸਾਨਾਂ ਦੇ ਨਾਲ ਆਪਾਂ ਹੈਗੇ, ਆਪਾਂ ਤਾਂ ਇਹਨਾਂ ਦੇ ਮਸਲੇ ਹੱਲ ਕਰਵਾਉਣ ਲਈ ਜਿਹੜਾ ਉਹ ਤਿਆਰ ਪਰ ਤਿਆਰ ਹੈ, ਕਿਉਂਕਿ ਅਨਾਜ ਸਭ ਤੋਂ ਵੱਧ ਅਸੀਂ ਪੈਦਾ ਕਰਦੇ ਹਾਂ, ਮੁਲਕ ਦਾ ਢਿੱਡ ਅਸੀਂ ਪੈਦਾ ਭਰਦੇ ਹਾਂ, ਤੇ ਧੱਕਾ ਕਿਹਦੇ ਨਾਲ ਹੁੰਦਾ, ਧੱਕਾ ਵੀ ਕਹਿੰਦੇ ਸਾਡੇ ਨਾਲ ਹੀ ਹੁੰਦਾ। ਤੋ ਕੇਂਦਰ ਸਰਕਾਰ ਨੂੰ ਇਹ ਡਿਕਟੇਟਰਸ਼ਿਪ ਜਿਹੜੀ ਆ ਉਹ ਛੱਡਣੀ ਚਾਹੀਦੀ ਹੈ।
ਜੀ ਬਿਲਕੁਲ ਜੀ। ਸੋ ਜਿੱਥੇ ਭਗਵੰਤ ਮਾਨ ਦੀ ਮੈਂ ਗੱਲ ਕਰਾਂ ਜੀ, ਭਗਵੰਤ ਮਾਨ ਨੇ ਵੀ ਆਪਣੀ ਗੱਲ ਕਰ ਦਿੱਤੀ ਆ, ਤੇ ਉੱਥੇ ਹੁਣ ਦੋ ਮੁੱਖ ਪਾਰਟੀਆਂ ਜੀ, ਉਹਦੇ ਵਿੱਚ ਇੱਕ ਤਾਂ ਖਬਰ ਹੁਣ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰਾਂ ਜੀ, ਪ੍ਰਤਾਪ ਸਿੰਘ ਬਾਜਵਾ ਨੇ ਵੀ ਤਿੰਨ ਮੰਗਾਂ ਜਿਹੜੀਆਂ ਮੰਗੀਆਂ ਜੀ, ਤੇ ਉਹ ਤਿੰਨ ਮੰਗਾਂ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਵਿੱਚ ਕਹਿੰਦੇ ਜੀ ਸਾਡੀ ਖੇਤਰੀ ਪਾਰਟੀ ਆ, ਉਹ ਕਿਸਾਨਾਂ ਦੇ ਹੱਕ ਦੇ ਵਿੱਚ ਕਿੰਨਾ ਨਿੱਤਰ ਰਿਹਾ ਜੀ, ਉਹਦੇ ਬਾਰੇ ਵੀ ਮਾੜਾ ਜਿਹਾ ਨਾਲ ਜ਼ਰੂਰ ਐਕਸਪਲੇਨ ਕਰਿਓ ਜੀ।
ਬਿਲਕੁਲ ਪਕਨਾ ਜੀ, ਅੱਜ ਦੋ ਰੈਲੀਆਂ ਸੀਗੀਆਂ, ਇੱਕ ਪਾਸੇ ਤਾਂ ਰੈਲੀ ਚੱਲਦੀ ਪਈ ਸੀਗੀ ਆਮ ਆਦਮੀ ਪਾਰਟੀ ਦੀ, ਦੂਜੇ ਪਾਸੇ ਕਿਸਾਨ ਆਪਣੀਆਂ ਤਿਆਰੀਆਂ ਕਰਦੇ ਪਏ ਸੀਗੇ ਕਿ ਭਾਈ ਆਪਾਂ ਕਿਸ ਤਰੀਕੇ ਨਾਲ ਅੱਗੇ ਵਧਣਾ, ਤੇ ਤੀਜੇ ਪਾਸੇ ਅੱਜ ਮਲਲਿਕਾਰਜੁਨ ਖੜਗੇ ਹੋਰੀ ਵੀ ਪੰਜਾਬ ਦੇ ਵਿੱਚ ਆਏ ਹੋਏ ਸੀਗੇ, ਤੇ ਮਲਲਿਕਾਰਜੁਨ ਖੜਗੇ ਦੀ ਮੌਜੂਦਗੀ ਦੇ ਵਿੱਚ ਜਿਹੜਾ ਆ ਉਹ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੁਝ ਗੱਲਾਂ ਰੱਖੀਆਂ। ਹਾਲਾਂਕਿ ਮਲਲਿਕਾਰਜੁਨ ਖੜਗੇ ਨੇ ਵੀ ਅੱਜ ਕਿਸਾਨਾਂ ਦੇ ਹੱਕ ਚ ਹੀ ਗੱਲ ਕੀਤੀ ਆ, ਉਹ ਕਹਿੰਦੇ ਕੋਈ ਗੱਲ ਨੀ ਅਸੀਂ ਕਿਸਾਨਾਂ ਦੇ ਨਾਲ ਆ, ਔਰ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਕਿਹਾ ਸੀ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਿ ਉਹ ਤਿੰਨ ਖੇਤੀਬਾੜੀ ਕਾਨੂੰਨ ਰੱਦ ਕਰ ਦਿੱਤੇ, ਰੱਦ ਥੋੜੀ ਕੀਤੇ ਅਜੇ, ਕਹਿੰਦੇ ਅਜੇ ਉਹਨਾਂ ਦੇ ਉੱਤੇ ਸਟੇ ਰੱਖਿਆ ਹੋਇਆ, ਨੋਟੀਫਿਕੇਸ਼ਨ ਤਾਂ ਉਹਨਾਂ ਨੂੰ ਰੱਦ ਕਰਨ ਦਾ ਜਾਰੀ ਕੀਤਾ ਹੀ ਨਹੀਂ ਹੈ। ਇਹ ਕਾਂਗਰਸ ਦੀ ਸਰਕਾਰ ਆਉਂਦੀ ਹੈ, ਉਹ ਕਹਿੰਦੇ ਕੇਂਦਰ ਦੇ ਵਿੱਚ, ਤੇ ਅਸੀਂ ਰੱਦ ਕਰਾਂਗੇ ਉਹ ਤਿੰਨ ਖੇਤੀਬਾੜੀ ਕਾਨੂੰਨ। ਮੈਨੂੰ ਲੱਗਦਾ ਕਿ ਇਹ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਹੋ ਜਾਂਦਾ ਕਿ ਭਾਈ ਜਿਹੜੀ ਮੰਗ ਮੰਨ ਲਈ ਸੀਗੀ ਤੇ ਜਿਹਦਾ ਕਰਕੇ ਵਾਪਸ ਆ ਗਿਆ ਸੀ ਕਿਸਾਨ, ਜੇ ਉਹ ਵੀ ਅਜੇ ਅੱਧੀ ਅਧੂਰੀ ਹੈ, ਫਿਰ ਇਹਦਾ ਮਤਲਬ ਕਹਾਣੀ ਦੇ ਵਿੱਚ ਪੇਸ਼ ਤਾਂ ਕੋਈ ਹੋ ਰਹੀ ਹੈ। ਪਰ ਅੱਜ ਦੀ ਇਸ ਰੈਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਵੀ ਤਿੰਨ ਮੰਗਾਂ ਜਿਹੜੀਆਂ ਨੇ ਉਹ ਰੱਖ ਦਿੱਤੀਆਂ। ਉਹ ਕਹਿੰਦੇ ਆ ਤਿੰਨ ਮੰਗਾਂ ਮੰਨ ਲਓ ਤੇ ਲੋਕ ਤੁਹਾਡੇ ਨਾਲ ਖੜੇ ਹੋ ਜਾਣੇ। ਹੁਣ ਤਿੰਨ ਮੰਗਾਂ ਕਿਹੜੀਆਂ ਰੱਖੀਆਂ ਉਹਨਾਂ ਨੇ ਖੜਗੇ ਦੇ ਅੱਗੇ? ਨੰਬਰ ਇੱਕ, ਉਹ ਕਹਿੰਦੇ ਜੇ ਕਾਂਗਰਸ ਦੀ ਸਰਕਾਰ ਬਣੀ ਤਾਂ ਅਟਾਰੀ ਬਾਰਡਰ ਖੋਲਿਆ ਜਾਊਗਾ, ਮਤਲਬ ਪਾਕਿਸਤਾਨ ਦੇ ਨਾਲ ਵਪਾਰ ਸ਼ੁਰੂ ਕੀਤਾ ਜਾਏਗਾ, ਪੰਜਾਬ ਨੂੰ ਲਾਭ ਹੋਏਗਾ। ਨੰਬਰ ਦੋ, ਕਿਸਾਨਾਂ ਲਈ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਊਗੀ। ਤੇ ਨੰਬਰ ਤਿੰਨ, ਪੰਜਾਬ ਤੋਂ ਪਹਿਲਾਂ ਵਾਂਗ ਫੌਜ ਦੀ ਭਰਤੀ ਕੀਤੀ ਜਾਊਗੀ। ਕਹਿੰਦੇ ਤਿੰਨ ਮੰਗਾਂ ਮੰਨ ਲਓ, ਪੰਜਾਬ ਜਿਹੜਾ ਆ ਉਹ ਤੁਹਾਡੇ ਨਾਲ ਖੜਾ ਨਜ਼ਰ ਆਏਗਾ, ਕਾਂਗਰਸ ਨਾਲ ਖੜਾ ਨਜ਼ਰ ਆਏਗਾ। ਹੁਣ ਮਲਲਿਕਾਰਜੁਨ ਖੜਗੇ ਨੇ ਉੱਥੇ ਤਾਂ ਹਾਮੀ ਜੀ ਭਰਤੀ, ਬਾਕੀ ਪੂਰੀਆਂ ਤਾਂ ਇਹ ਮੰਗਾਂ ਉਦੋਂ ਹੋਣੀਆਂ ਨੇ ਨਾ ਜਦੋਂ ਕਾਂਗਰਸ ਸੱਤਾ ਚਾਹੇਗੀ, ਤੇ ਅਜੇ ਸੱਤਾ ਚ ਆਉਣ ਵਾਲੀ ਦਿੱਲੀ ਦੂਰ ਲੱਗਦੀ ਹੈ। ਚੋਣਾਂ ਦੇ ਵਿੱਚ ਕਮਾਲ ਕਰੇਗੀ ਕਾਂਗਰਸ ਤਾਂ ਸੱਤਾ ਚ ਆਏਗੀ, ਵਰਨਾ ਪੋਜੀਸ਼ਨ ਕੁੱਲ ਮਿਲਾ ਕੇ ਅਜੇ ਬੀਜੇਪੀ ਦੀ ਮਜ਼ਬੂਤ ਹੈਗੀ ਹੈ। ਬਾਕੀ ਦੇਖਦੇ ਆ ਗੱਲ ਮੁੱਕਦੀ ਕਿੱਥੇ ਆ, 13 ਦੀਆਂ 13 ਸੀਟਾਂ ਤੇ ਕਾਂਗਰਸ ਲੜਨ ਦੀ ਤਿਆਰੀ ਕਰਦੀ ਪਈ ਆ, ਇੰਨੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਚੋਣ ਮੈਦਾਨ ਚ ਨਿਤਰਨਾ ਆ। ਹੁਣ ਇਹਨਾਂ ਹਾਲਾਤਾਂ ਚ ਕੱਲੇ ਕੱਲੇ ਲੜ ਕੇ ਦਾਅਵੇਦਾਰੀਆਂ ਕੀ ਹੈਗੀਆਂ ਇਹਨਾਂ ਦੀਆਂ, ਤੇ ਸੀਟਾਂ ਜਿੱਤਦੇ ਕਿੰਨੀਆਂ ਕੀ ਆ, ਇਹਦੇ ਉੱਤੇ ਨਿਰਭਰ ਕਰਦਾ ਕਿ ਅੱਗੇ ਕਾਂਗਰਸ ਦਾ ਭਵਿੱਖ ਕੀ ਹੋਏਗਾ ਤੇ ਪੰਜਾਬ ਦੇ ਵਿੱਚ ਅਗਲਾ ਸਿਆਸੀ ਦੌਰ ਕਿਹੋ ਜਿਹਾ ਚੱਲੇਗਾ। ਭਗਨਾ ਜੀ,
ਜੀ ਬਿਲਕੁਲ ਜੀ। ਸੋ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸਿਆਸਤ ਤੇ ਪੰਜਾਬ ਦੇ ਮਾਹੌਲ ਤੇ ਦੇਸ਼ ਦਾ ਮਾਹੌਲ ਕਿਸੇ ਨਾ ਕਿਸੇ ਪਾਸੇ ਚਰਮ ਰਾਉਂਦਾ ਨਜ਼ਰ ਆ ਰਿਹਾ। ਤੇ ਪ੍ਰੋਗਰਾਮ ਦੇ ਵਿੱਚ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਜਸਵੀਰ ਹੁਸੈਨ ਜੀ ਦੇ ਨਾਲ ਇੱਕ ਹੋਰ ਬਹੁਤ ਕਮਾਲ ਦੀ ਜਿਹੜੀ ਖਬਰ ਗੱਠਜੋੜ ਨੂੰ ਲੈ ਕੇ ਕਰਨੀ ਹੈ, ਤੇ ਇੱਕ ਸਿੱਧੂ ਨੂੰ ਲੈ ਕੇ ਵੀ ਵੱਡੀ ਖਬਰ ਜਿਹੜੀ ਕਿ ਮੇਰੇ ਕੋਲ ਹੈਗੀ ਹੈ, ਉਸ ਦੇ ਉੱਪਰ ਵੀ ਗੱਲਬਾਤ ਕਰਾਂਗੇ। ਜੇਕਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੈ ਤਾਂ ਸਾਡੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ 416-930-1111 ਦੇ ਉੱਪਰ, ਤੁਹਾਡਾ ਤੇ ਸਾਡਾ ਸਾਥ ਬਣ ਸਕਦਾ। ਤੇ ਆਓ ਜੀ ਇੱਕ ਦੋ ਨੰਬਰਾਂ ਦੀ ਸਾਂਝ ਪਾ ਲਾਂਗੇ, ਉਸ ਤੋਂ ਬਾਅਦ ਚੱਲਦੇ ਹਾਂ ਜਸਵੀਰ ਹੁਸੈਨ ਜੀ ਕੋਲ।
ਰੱਜ ਰੱਜ ਕੇ ਤੁਸੀਂ ਖਾਣੀ ਨੌਨ ਵੈਜ ਤੇ वेज फूड का स्वाद बड़ा तूफानी साढ़े स्वीट महल का लबड़ा नी कोई सानी
Yes, Sweet Mahal, jithe mildiyan ne authentic, tasty, flavored, te unique dishes from the top chef. So, aaj hi visit karo sweetmahal.ca te. Vadhere jankari de layi tusi sampark kar sakde ho Sukha Singh ji nu 416-669-9991 te 416-679-9191.
पैसा ते ट्रकां वालियां ने कमाया ओए असी ता कनाडा आके बस टाइम ही गवाया
हरमन ग्रुप ऑफ कंपनीज नाल हाथ मिलाओ ट्रकिंग इंडस्ट्री विचों वधिया डॉलर कमाओ
हरमन ग्रुप ऑफ कंपनी दे रहे ने ट्रकिंग इंडस्ट्री विच बेहतरीन मौके ते वधिया पैकेजेस 12 महीने काम ते ऑन टाइम पेमेंट
जेकर तुसी हो काबिल ते ईमानदार ता हरमन ग्रुप ऑफ कंपनीज नु है तोडा बेसब्री नाल इंतजार कॉल जस्ट छोकर
647-628-6948
हरी लव जी और जी साडा फर्नीचर सब तो बढ़िया और साडे फर्नीचर दी क्या बातें और साडे
ओ हेलो कानू संग पाड़िया ओ फर्नीचर ही बेचना है नाले फर्नीचर चीका मारन नाल नहीं बिकदा फर्नीचर बिकदा है क्वालिटी ते ड्यूरेबिलिटी दे नाल जिवें कि पैरामाउंट फर्नीचर 16000 स्क्वायर फीट दे इस स्टोर विच कैनेडियन इटालियन मलेशियन दे कई ब्रांड नेम सोफा सेट डाइनिंग टेबल्स बेडरूम सेट कॉफी टेबल्स मैट्रेसेस एक्सेसरीज ते होर भी बहुत कुछ मिलूगा बेस्ट डिजाइनर क्वालिटी फर्नीचर चाहिदा है ता आ जाओ पैरामाउंट फर्नीचर 74 Devon Road, Brampton. For more info, call at
647-279-2345. ਰੌਣਕ ਪੰਜਾਬ ਦੇ ਨੂੰ ਤੁਸੀਂ ਆਪਣੇ ਟੀਵੀ ਸੈੱਟ ਦੇ ਜ਼ਰੀਏ ਵੀ ਜਿੱਥੇ ਆਨੰਦ ਮਾਣ ਰਹੇ ਹੋ IPTV ਦੇ ਉੱਪਰ ਜਾ ਕੇ ਤੁਸੀਂ ਜਿੱਥੇ ਪੰਜਾਬੀ ਸੈਕਸ਼ਨ ਦੇ ਵਿੱਚ ਰੌਣਕ ਪੰਜਾਬ ਦੀ HD ਟਾਈਪ ਕਰਨਾ ਤੇ ਤੁਹਾਨੂੰ ਸਾਡਾ ਚੈਨਲ RPD24 ਮਿਲ ਜਾਣਾ eawaz.com ਦੇ ਜ਼ਰੀਏ ਵੀ ਤੁਸੀਂ ਸਾਡੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਤੇ ਉੱਥੇ www.rpd24.com ਤੇ ਵੀ ਜਾ ਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ ਕਰਨੀ ਹੈ 416-930-1111 ਤੇ ਇਸ ਵਕਤ ਸਾਡੀ ਲਾਈਨ ਪੰਜਾਬ ਸਾਡੇ ਸੀਨੀਅਰ ਪੱਤਰਕਾਰ ਜਸਵੀਰ ਹੁਸੈਨ ਜੀ ਦੇ ਨਾਲ ਲੱਗੀ ਹੋਈ ਹੈ ਤੇ ਜਸਵੀਰ ਹੁਸੈਨ ਜੀ ਦੇ ਕੋਲ ਆਪਾਂ ਚੱਲਦੇ ਹਾਂ ਪਰ ਮਿਸਟਰ ਸਿੰਘ ਪੀਜ਼ਾ ਦਾ ਨੰਬਰ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਜੀ ਪਿਓਰ ਵੈਜੀਟੇਰੀਅਨ ਪੀਜ਼ਾ ਖਾਣ ਦੇ ਸ਼ੌਕੀਨ ਹੋ ਵੈਜ ਪੀਜ਼ਾ ਲੈਣਾ ਤਾਂ ਤੁਸੀਂ ਜ਼ਰੂਰ ਕਾਲ ਕਰਨੀ ਹੈ ਵੱਖੋ ਵੱਖਰੀਆਂ ਲੋਕੇਸ਼ਨਾਂ ਦੇ ਉੱਪਰ ਨੰਬਰ ਇੱਕ ਹੀ ਹੈ ਜੀ 905-500-4000 905-500-4000 ਦੇ ਉੱਪਰ ਤੁਸੀਂ ਮਿਸਟਰ ਸਿੰਘ ਪੀਜ਼ਾ ਨਾਲ ਸੰਪਰਕ ਕਰ ਸਕਦੇ ਹੋ ਸੋ ਜਸਵੀਰ ਜੀ ਜਾਣ ਤੋਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਜਦੋਂ ਮੈਂ ਗੱਲ ਕਰਦਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਗੱਲ ਚੱਲੀ ਸੀ ਪਰ ਅਗਲੀ ਜਿਹੜੀ ਮੇਰੀ ਖਬਰ ਹੈ ਕਹਿੰਦੇ ਜੀ ਟੁੱਟ ਗਿਆ ਗੱਠਜੋੜ ਨਹੀਂ ਬਣੀ ਗੱਲ ਆਖਿਰ ਇਹ ਕੀ ਦਾਓ ਪੇਚ ਹੈ ਜੀ ਇਹਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸਿਓ
ਦੋ ਗੱਠਜੋੜਾਂ ਦੀ ਪੰਜਾਬ ਦੇ ਵਿੱਚ ਬੜੀ ਚਰਚਾ ਆ
ਜੀ
ਇੱਕ ਤਾਂ ਕੀ ਅਕਾਲੀ ਭਾਜਪਾ ਗੱਠਜੋੜ ਦੁਬਾਰਾ ਹੋਏਗਾ ਨੰਬਰ ਇੱਕ
ਜੀ
ਕੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਚੋਣਾਂ ਰਲ ਕੇ ਲੜਨਗੇ ਦੋਨਾਂ ਦੀ ਜਿਹੜੀ ਉਹ ਗੱਠਜੋੜ ਹੋਣ ਜਾਂ ਨਾ ਹੋਣ ਦੇ ਉੱਤੇ ਅਗਲੇ ਭਵਿੱਖ ਦੀ ਰਣਨੀਤੀ ਜਿਹੜੀ ਆ ਉਹ ਟਿੱਕੀ ਪਈ ਹੈ ਹੁਣ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਕਰ ਲਈਏ ਤੇ ਇਹ ਪਹਿਲਾਂ ਕਹਿੰਦੇ ਜੀ ਆਪਾਂ ਨੀ ਇਕੱਠੇ ਹੋਣਾ ਆ ਦੋ ਤਿੰਨ ਦਿਨ ਚਰਚਾਵਾਂ ਚੱਲਦੀਆਂ ਪਈਆਂ ਕਿ ਨਹੀਂ ਗੱਲਬਾਤ ਹੋ ਗਈ ਹੈ ਸੀਟਾਂ ਤੈਅ ਹੋ ਗਈਆਂ ਨੇ ਭਾਜਪਾ ਨੇ ਵੱਧ ਸੀਟਾਂ ਲੈ ਲਈਆਂ ਨੇ ਤੇ ਹੁਣ ਗੱਠਜੋੜ ਹੋ ਗਿਆ ਗੱਲ ਅੱਗੇ ਤੁਰੇਗੀ ਅਮਿਤ ਸ਼ਾਹ ਹੋਰਾਂ ਨੇ ਫੇਰ ਦੁਬਾਰਾ ਕਹਿਤਾ ਕਿ ਨਹੀਂ ਅਜੇ ਗੱਲ ਤਾਂ ਚੱਲਦੀ ਹੈ ਪਰ ਅਜੇ ਫਾਈਨਲ ਗੱਲ ਜਿਹੜੀ ਹੈ ਉਹ ਸਿਰੇਕ ਤੇ ਲੱਗੀ ਨਹੀਂ ਹੈ ਮਤਲਬ ਅਜੇ ਵੀ ਜੱਪੋ ਤੱਕੋ ਵਾਲੀ ਸਥਿਤੀ ਹੈ ਨਾ ਇਧਰ ਤੇ ਨਾ ਉਧਰ ਤੇ ਉਹ ਅਕਾਲੀ ਭਾਜਪਾ ਗੱਠਜੋੜ ਵਾਲਾ ਤਾਂ ਅਜੇ ਕੰਮ ਲਟਕਿਆ ਪਿਆ ਹਾਂ ਇਧਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਜੇ ਗੱਠਜੋੜ ਦੀ ਕਰ ਲਈਏ ਇਹ ਜ਼ਰੂਰ ਦੋਨੋਂ ਪਾਰਟੀਆਂ ਗੱਠਜੋੜ ਕਰਨਾ ਨਹੀਂ ਚਾਹੁੰਦੀਆਂ ਸੀ ਪਰ ਹਾਈਕਮਾਨ ਇਹਨਾਂ ਦੀ ਸੀ ਕਿ ਗੱਠਜੋੜ ਕਰਕੇ ਆਪਾਂ ਚੋਣ ਲੜਨੀਆਂ ਪਰ ਹੁਣ ਖਬਰਾਂ ਇਹ ਨਿਕਲ ਕੇ ਆਈਆਂ ਕਿ ਦੋਨੋਂ ਹੀ ਵੱਖਰੇ ਵੱਖਰੇ ਚੋਣ ਲੜ ਰਹੇ ਆ ਕਿਉਂਕਿ ਕੱਲ ਜਿਹੜੀ ਰੈਲੀ ਕੀਤੀ ਭਗਵੰਤ ਮਾਨ ਹੋਰਾਂ ਨੇ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਖੰਨੇ ਚ ਉੱਥੇ ਇਹ ਐਲਾਨ ਕੀਤਾ ਕਿ 15 ਦਿਨਾਂ ਦੇ ਵਿੱਚ 13 ਲੋਕ ਸਭਾ ਦੀਆਂ ਸੀਟਾਂ ਤੇ ਅਸੀਂ ਆਪਣੇ ਕੈਂਡੀਡੇਟ ਅਨਾਊਂਸ ਕਰ ਦੇਣੇ ਆ ਤੇ ਅੱਜ ਖਬਰ ਇਹ ਨਿਕਲ ਕੇ ਆਈ ਹੈ ਕਿ ਦਿੱਲੀ ਦੀਆਂ ਵੀ ਜਿਹੜੀਆਂ 7 ਲੋਕ ਸਭਾ ਦੀਆਂ ਸੀਟਾਂ ਆ ਉਹਦੇ ਲਈ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਬਹੁਤ ਛੇਤੀ ਅਸੀਂ ਆਪਣੇ ਸਭ ਤੋਂ ਉਮੀਦਵਾਰ ਐਲਾਨ ਦੇਵਾਂਗੇ ਕਿਉਂਕਿ ਕਾਂਗਰਸ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਸੀਟਾਂ ਦੀ ਵੰਡ ਨੂੰ ਲੈ ਕੇ ਕੁਝ ਫਾਈਨਲ ਨਹੀਂ ਕਰਦੇ ਪਏ ਕੋਈ ਸਿਰੇ ਬੰਨੇ ਨਹੀਂ ਗੱਲ ਆਉਂਦੇ ਤਾਂ ਕਿ ਹਲਕੇ ਤੈਅ ਕੀਤੇ ਜਾਣ ਤੇ ਅਸੀਂ ਆਪਣੇ ਕੈਂਡੀਡੇਟ ਉਤਾਰਨ ਵਾਲੇ ਬਣੀਏ ਕਿਉਂਕਿ ਥੋੜੇ ਸਮੇਂ ਲਈ ਜੇ ਕੈਂਡੀਡੇਟਾਂ ਨੂੰ ਉਤਾਰਿਆ ਗਿਆ ਜੇ ਸਮਾਂ ਘੱਟ ਮਿਲਿਆ ਲੇਟ ਉਹਨਾਂ ਨੂੰ ਉਤਾਰਿਆ ਤੇ ਚੋਣ ਤਿਆਰੀ ਉਹਨਾਂ ਦੇ ਕੋਲ ਉਸ ਤਰੀਕੇ ਨਾਲ ਨਹੀਂ ਕੀਤੀ ਜਾਣੀ ਇਸ ਕਰਕੇ ਕਹਿੰਦੇ ਆਪਾਂ ਹੋਰ ਲੇਟ ਨਹੀਂ ਕਰ ਸਕਦੇ ਆਪਾਂ ਤਾਂ 7 ਦੇ 7 ਉਮੀਦਵਾਰ ਛੇਤੀ ਚੋਣ ਮੈਦਾਨ ਚ ਉਤਾਰ ਦੇਣੇ ਹੁਣ ਦੋਨੋਂ ਪਾਰਟੀਆਂ ਵੱਖਰੀ ਵੱਖਰੀ ਚੋਣ ਲੜਨ ਦੀ ਲੀਹ ਦੇ ਉੱਤੇ ਤੁਰ ਪਈਆਂ ਹੁਣ ਦੇਖਦੇ ਹਾਂ ਇੱਕ ਦੋ ਦਿਨਾਂ ਦੇ ਵਿੱਚ ਕਿ ਇਹ ਫੈਸਲਾ ਫਾਈਨਲ ਰਹਿੰਦਾ ਕਿਉਂਕਿ ਦਿੱਲੀ ਨੂੰ ਲੈ ਕੇ ਜ਼ਰੂਰ ਹੈਰਾਨੀ ਆ। ਪੰਜਾਬ ਚ ਤਾਂ ਤੈਅ ਹੀ ਸੀਗਾ ਕਿ ਇਕੱਠੇ ਚੋਣ ਨਹੀਂ ਲੜਨਗੇ। ਦਿੱਲੀ ਦੇ ਵਿੱਚ ਵੀ ਜੇ ਗੱਠਜੋੜ ਟੁੱਟ ਗਿਆ ਤੇ ਫਿਰ ਬਾਕੀ ਭਗਨਾ ਜੀ ਬਚਿਆ ਕੀ?
ਬਿਲਕੁਲ ਸਹੀ ਗੱਲ ਆ ਜੀ। ਸੋ ਕਿਤੇ ਨਾ ਕਿਤੇ ਇਹਨਾਂ ਦੀ ਪਹਿਲਾਂ ਹੀ ਖਿੱਚੋ ਤਾਣ ਜਿਹੜੀ ਚੱਲਦੀ ਆਪਾਂ ਅਕਸਰ ਕਰਦੇ ਹੁੰਦੇ ਹਾਂ ਤੁਸੀਂ ਇਸ ਗੱਲ ਦੇ ਉੱਪਰ ਵਿਚਾਰ ਚਰਚਾ। ਤੇ ਹੁਣ ਜੇ ਆਪਾਂ ਗੱਲ ਕਰੀਏ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਨਾਮ ਹੈ ਜੀ, ਇੱਕ ਵੱਡੇ ਸਿਆਸਤਦਾਨ ਨੇ। ਨਵਜੋਤ ਸਿੰਘ ਸਿੱਧੂ ਨੂੰ ਲੈ ਦੀ ਗੱਲ ਕਰਾਂ ਤਾਂ ਉਹਨਾਂ ਨੇ ਕੋਈ ਨਵੀਂ ਰਣਨੀਤੀ ਘੜੀ ਹੈ ਇਸ ਚੀਜ਼ ਨੂੰ ਲੈ ਕੇ ਜੀ?
ਬਿਲਕੁਲ ਭਗਨਾ ਜੀ, ਅਸਲ ਦੇ ਵਿੱਚ ਹੁਣ ਹੋਇਆ ਕਿ ਅੱਜ ਨੈਕਸਟ ਪ੍ਰੈਜੀਡੈਂਟ ਪੰਜਾਬ ਦੇ ਵਿੱਚ ਸੀ ਕਾਂਗਰਸ ਦਾ ਮਲਿਕਾਰਜੁਨ ਖੜਗੇ, ਪੂਰੀ ਦੀ ਪੂਰੀ ਕਾਂਗਰਸ ਲੀਡਰਸ਼ਿਪ ਮੰਚ ਤੇ ਬੈਠੀ ਸੀਗੀ। ਤੇ ਤੁਹਾਨੂੰ ਹੈਰਾਨੀ ਹੋਏਗੀ ਕਿ ਸਾਬਕਾ ਪ੍ਰਧਾਨ ਤੇ ਸਟਾਰ ਪ੍ਰਚਾਰਕ ਕਾਂਗਰਸ ਦਾ ਨਵਜੋਤ ਸਿੰਘ ਸਿੱਧੂ ਉਹ ਘਰੇ ਬੈਠਾ, ਉਹ ਨੀ ਆਇਆ ਇਸ ਰੈਲੀ ਦੇ ਵਿੱਚ। ਤੇ ਹੁਣ ਇੱਥੋਂ ਤੈਅ ਹੋਣਾ ਕਿ ਨਵਜੋਤ ਸਿੰਘ ਸਿੱਧੂ ਨੇ ਕਰਨਾ ਕੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਸਵੇਰੇ ਕੁਝ ਟਵੀਟ ਕੀਤੇ, ਕੁਝ ਪੋਸਟਾਂ ਪਾਈਆਂ ਸੋਸ਼ਲ ਮੀਡੀਆ ਤੇ ਕਿ ਮਲਿਕਾਰਜੁਨ ਖੜਗੇ ਦਾ ਅਸੀਂ ਅੱਖਾਂ ਵਿਖਾ ਕੇ ਸਵਾਗਤ ਕਰਦੇ ਆ ਜੀ ਆਇਆਂ ਨੂੰ, ਜੋ ਉਹ ਕਹਿਣਗੇ ਆਪਾਂ ਤਾਂ ਉਹਨਾਂ ਦੀ ਹਾਂ ਚ ਹਾਂ ਮਿਲਾਉਣ ਵਾਲੇ ਆ ਤੇ ਕੋਈ ਐਤਰਾਜ਼ ਨੀ ਆਪਾਂ ਨੂੰ। ਉਦੋਂ ਬਾਅਦ ਅਗਲੀ ਇੱਕ ਵੀਡੀਓ ਬਣਾ ਕੇ ਪੋਸਟ ਕਰਦੇ, ਉਹਦੇ ਚ ਛੋਟਾ ਜਿਹਾ ਸ਼ੇਅਰ ਬੋਲਦੇ ਆ ਕਿ ਭਾਈ ਜਿਨ੍ਹਾਂ ਨੇ ਮੇਰੇ ਨਾਲ ਧੱਕਾ ਕੀਤਾ ਨਾ ਮੈਂ ਉਹਨਾਂ ਨੂੰ ਮਾਫ ਕਰਦਾ। ਇਹ ਸ਼ੇਅਰ ਲਿਖ ਕੇ ਉਹ ਜਿਹੜਾ ਉਹ ਗੱਲ ਅੱਗੇ ਤੋਰਦੇ ਆ, ਪਰ ਨਾਲ ਦੀ ਨਾਲ ਉਹਦੇ ਤੋਂ ਬਾਅਦ ਇੱਕ ਵੀਡੀਓ ਹੋਰ ਪਾਉਂਦੇ ਆ। ਉਸ ਵੀਡੀਓ ਚ ਕਹਿੰਦੇ ਆ ਕਿ ਪਿਛਲੇ ਕਈ ਸਾਲਾਂ ਤੋਂ ਦੇਖ ਲਓ, ਕਹਿੰਦੇ ਕਾਂਗਰਸ ਦੇ ਵਿੱਚ ਜਿੰਨੀਆਂ ਅਹੁਦੇਦਾਰੀਆਂ ਨੇ, ਕੋਈ ਜ਼ਿਲ੍ਹਾ ਪ੍ਰਧਾਨ ਲਾ ਲਓ, ਕੋਈ ਬਲਾਕ ਪ੍ਰਧਾਨ ਲਾ ਲਓ, ਕੋਈ ਹੋਰ ਅਹੁਦੇਦਾਰੀ ਲੈ ਲਓ, ਸਿਰਫ 3% ਕਹਿੰਦੇ ਵਰਕਰਾਂ ਨੂੰ ਮਿਲੀਆਂ ਇਹ ਅਹੁਦੇਦਾਰੀਆਂ, ਵਰਨਾ ਬਾਕੀ ਦੀਆਂ ਜਿਹੜੀਆਂ 97% ਸੀਗੀਆਂ ਉਹ ਕਿਸੇ ਦੇ MLA ਦੇ ਪੁੱਤ ਨੂੰ ਮਿਲ ਗਈ, ਉਹਦੇ ਚਾਚੇ ਨੂੰ ਮਿਲ ਗਈ, ਭਤੀਜੇ ਨੂੰ ਮਿਲ ਗਈ, ਭਾਣਜੇ ਨੂੰ ਮਿਲ ਗਈ, ਆਹੀ ਸਾਰਾ ਕੁਝ ਕਹਿੰਦੇ ਹੁੰਦਾ ਰਿਹਾ। ਪ੍ਰਭਾਵ ਵਾਲੇ ਬੰਦਿਆਂ ਦੇ ਜਿਹੜੇ ਅਹੁਦੇ ਮਿਲਦੇ ਰਹੇ ਆ, ਤੇ ਕਾਂਗਰਸ ਉਨੀ ਦੇਰ ਤੱਕ ਖੜੀ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਆਮ ਵਰਕਰ ਨੂੰ ਅਹੁਦੇਦਾਰੀਆਂ ਉਹਦੀ ਜਿਹੜੀ ਕਦਰ ਦੇ ਮੁਤਾਬਕ, ਉਹਦੇ ਕੰਮ ਦੇ ਮੁਤਾਬਕ ਨਹੀਂ ਦਿੱਤੀਆਂ ਜਾਂਦੀਆਂ, ਤੇ ਇਹ ਚੀਜ਼ ਕਰਨ ਦੀ ਲੋੜ ਹੈਗੀ ਹੈ। ਹੁਣ ਇਹ ਵੀ ਦੱਸ ਦਿੱਤਾ ਉਹਨਾਂ ਨੇ ਕਿ ਭਾਈ ਤੁਹਾਡੀਆਂ ਅਹੁਦੇਦਾਰੀਆਂ ਵੀ ਠੀਕ ਨਹੀਂ ਆ। ਤੇ ਹੁਣ ਮੈਨੂੰ ਲੱਗਦਾ ਕਿ ਭਗਨਾ ਜੀ ਸਿੱਧੂ ਕੋਈ ਨਵੀਂ ਰਣਨੀਤੀ ਲਾਜ਼ਮੀ ਤੌਰ ਤੇ ਬਣਾਉਣਗੇ ਕਿ ਭਾਈ ਉਸ ਰੈਲੀ ਚ ਤਾਂ ਗਏ ਨੀ, ਉੱਥੇ ਤਾਂ ਸੱਦਿਆ ਨੀ, ਕਹਿੰਦੇ ਸੀ ਸੱਦਣਗੇ ਤਾਂ ਜਾਊਂਗਾ ਮੈਂ ਬਿਨਾਂ ਸੱਦੇ ਤੇ। ਸਿੱਧੂ ਕਹਿੰਦਾ ਸਿਰਫ ਇੱਕੋ ਹੀ ਥਾਂ ਆ ਦਰਬਾਰ ਸਾਹਿਬ ਜਿੱਥੇ ਮੈਂ ਬਿਨਾਂ ਸੱਦੇ ਜਾਂਦਾ, ਹੋਰ ਕਿਸੇ ਥਾਂ ਮੈਂ ਬਿਨਾਂ ਸੱਦੇ ਜਾਂਦਾ ਨਹੀਂ ਹੈ। ਤੇ ਹੁਣ ਸੱਦਿਆ ਨੀ, ਗਏ ਨੀ, ਤੇ ਇਹਦੇ ਤੋਂ ਬਾਅਦ ਕੀ ਮੰਨਿਆ ਜਾਵੇ ਕਿ ਸਿੱਧੂ ਹੁਣ ਕੋਈ ਨਵੀਂ ਰਾਹ ਤਲਾਸ਼ਣਗੇ, ਕਿਸੇ ਨਵੇਂ ਰਾਹ ਪੈਣਗੇ? ਸਵਾਲ ਬੜਾ ਟੇਢਾ ਆ। ਤੇ ਕੀ ਕਾਂਗਰਸ ਲਈ ਹੀ ਮੁਸ਼ਕਲ ਖੜੀ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ? ਬਾਕੀ ਭਲਕੇ ਪਤਾ ਲੱਗ ਜਾਏਗਾ ਕਿ ਸਿੱਧੂ ਦੀ ਰਣਨੀਤੀ ਇਸ ਰੈਲੀ ਤੋਂ ਬਾਅਦ ਕੀ ਹੁੰਦੀ ਹੈ। ਭਗਨਾ ਜੀ
ਜੀ ਬਿਲਕੁਲ ਜੀ। ਸੋ ਜਾਣ ਤੋਂ ਪਹਿਲਾਂ ਮੈਂ ਚਾਹਾਂਗਾ ਜਸਵੀਰ ਜੀ ਪੰਜਾਬ ਦੇ ਮੌਸਮ ਦਾ ਸੂਰਤ ਹਾਲ ਵੀ ਜ਼ਰੂਰ ਸਾਂਝਾ ਕਰ ਦਿਓ। ਪੰਜਾਬ ਦੇ ਵਿੱਚ ਕਿਵੇਂ ਦਾ ਮੌਸਮ ਚੱਲ ਰਿਹਾ ਜੀ ਤੇ ਕਿਵੇਂ ਦੇ ਅੱਜ ਕੱਲ ਹਾਲਾਤ ਬਣੇ ਹੋਏ ਨੇ, ਇਸ ਬਾਰੇ ਜ਼ਰੂਰ ਸਾਂਝ ਪਾ ਦਿਓ ਜੀ।
ਭਗਨਾ ਜੀ ਮੌਸਮ ਚੱਲਦਾ ਪਿਆ ਤੱਤਾ ਠੰਡਾ
ਜੀ।
ਹੁਣ ਸਵੇਰ ਨੂੰ ਤੁਸੀਂ ਬਿਸਤਰੇ ਚੋਂ ਨਿਕਲਦੇ ਆ ਤੁਹਾਨੂੰ ਲੱਗਦੀ ਆ ਠੰਡ, ਤੁਸੀਂ ਕਹਿੰਦੇ ਕੋਟੀ ਵੀ ਪਾਲਵਾਂ, ਸਵੈਟਰ ਵੀ ਪਾਲਵਾਂ, ਜੈਕਟ ਵੀ ਪਾਲਵਾਂ, ਜਰਾਬਾਂ ਵੀ ਦੋ ਦੋ ਪਾਲਵਾਂ, ਟੋਪੀ ਵੀ ਲੈ ਲਵਾਂ। ਤੇ ਜਿੱਦਾਂ ਜਿੱਦਾਂ ਹੌਲੀ ਹੌਲੀ ਸੂਰਜ ਚਮਕਣਾ ਸ਼ੁਰੂ ਹੁੰਦਾ ਆ, ਤਿਵੇਂ ਤਿਵੇਂ ਤੁਹਾਨੂੰ ਲੱਗਦਾ ਕਿ ਹੁਣ ਮੈਂ ਟੋਪੀ ਵੀ ਲਾ ਦਵਾਂ, ਕੋਟੀ ਵੀ ਲਾ ਦਵਾਂ, ਜੈਕਟ ਵੀ ਲਾ ਦਵਾਂ, ਤੇ ਸ਼ਾਮ ਨੂੰ ਜਿੱਦਾਂ ਜਿੱਦਾਂ ਫਿਰ ਸੂਰਜ ਢਲਦਾ ਫਿਰ ਇਹੀ ਕੰਮ ਰਹਿੰਦਾ। ਮਤਲਬ ਤੱਤਾ ਠੰਡਾ ਮੌਸਮ ਹੋ ਗਿਆ ਆ, ਤੇ ਥੋੜਾ ਇਸ ਮੌਸਮ ਦੇ ਵਿੱਚ ਹੋਰ ਜ਼ਿਆਦਾ ਸੰਭਲਣ ਦੀ ਵੀ ਲੋੜ ਹੁੰਦੀ ਹੈ, ਕਿਉਂਕਿ ਕਈ ਵਾਰੀ ਤੱਤਾ ਠੰਡਾ ਸਰੀਰ ਹੋ ਕੇ ਨਾ ਸਾਨੂੰ ਨੁਕਸਾਨ ਬਹੁਤ ਕਰ ਜਾਂਦਾ, ਤੇ ਬਹੁਤ ਸਾਰਾ ਇੱਥੇ ਫਲੂ ਵੀ ਫੈਲਿਆ ਹੋਇਆ, ਕਿਸੇ ਦਾ ਗਲਾ ਖਰਾਬ ਆ, ਖਾਂਸੀ ਆ, ਖੰਘ ਆ, ਰੇਸ਼ਾ ਆ, ਇਹ ਤੱਤੇ ਠੰਡੇ ਮੌਸਮ ਦਾ ਕਰਕੇ ਹੀ ਹੈ। ਵੈਸੇ ਕਹਿੰਦੇ ਹੁੰਦੇ ਨਾ ਕਿ ਆਈ ਬਸੰਤ ਪਾਲਾ ਉਡੰਤ, ਬਹੁਤ ਫਰਕ ਪੈ ਗਿਆ ਠੰਡ ਨੂੰ, ਪਰ ਅਜੇ ਵੀ ਥੋੜਾ ਜਿਹਾ ਸੰਭਲਣ ਦੀ ਲੋੜ ਹੈ, ਇਸ ਠੰਡ ਤੋਂ ਬਚਣ ਦੀ ਲੋੜ ਹੈ।
ਜੀ ਜਸਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ, ਤੇ ਅਗਲੇ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਆਪਾਂ ਫੇਰ ਕਰਾਂਗੇ ਜੀ ਪੰਜਾਬ ਦੇ ਭਾਗ ਦੇ ਮਸਲਿਆਂ ਦੇ ਉੱਪਰ ਗੱਲਬਾਤ। ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ ਜੀ,
ਸ਼ੁਕਰੀਆ ਭਗਤਾਂ ਜੀ,
ਥੈਂਕ ਯੂ ਜੀ। ਸੋ ਇਹ ਸਨ ਜਸਵੀਰ ਹੁਸੈਨ ਜੀ ਪੰਜਾਬ ਤੋਂ, ਜਿੱਥੇ ਸਾਡੇ ਨਾਲ ਭਗ ਦੇ ਮਸਲਿਆਂ ਦੇ ਉੱਪਰ ਗੱਲਬਾਤ ਕਰਦੇ ਨੇ। ਪੰਜਾਬ ਦੀ ਸਿਆਸਤ ਦੀ ਗੱਲ ਕਰੀਏ, ਕਿਸਾਨ ਅੰਦੋਲਨ ਇੱਕ ਵੱਡਾ ਅੰਦੋਲਨ ਬਣ ਚੁੱਕਿਆ। ਇਸ ਵੱਡੇ ਅੰਦੋਲਨ ਦੇ ਵਿੱਚ ਹੁਣ ਕਿਸਾਨਾਂ ਨੂੰ ਕਿਵੇਂ ਜਿੱਤ ਪ੍ਰਾਪਤ ਹੋਵੇਗੀ, ਕਿ ਕਿਸਾਨ ਫੇਰ ਉਨ੍ਹਾਂ ਸੜਕਾਂ ਦੇ ਉੱਪਰ ਰੁਲੇਗਾ, ਸਿਆਸਤਦਾਨ ਉਨ੍ਹਾਂ ਰੁਲਦੇ ਕਿਸਾਨਾਂ ਨੂੰ ਦੇਖ ਕੇ ਕਿਤੇ ਨਾ ਕਿਤੇ ਆਪਣੀ ਸਿਆਸਤ ਦੀਆਂ ਰੋਟੀਆਂ ਸੇਕਣਗੇ, ਕਿ ਦਿੱਲੀ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਕਾਂਗਰਸ ਦੇ ਨਾਲ ਗੱਠਜੋੜ ਕਰੇਗੀ। ਸੋ ਕਈ ਸਵਾਲਾਂ ਦੇ ਜਵਾਬ ਜਸਵੀਰ ਹੁਸੈਨ ਜੀ ਆਪਣੀ ਜ਼ਬਾਨੀ ਦੇ ਗਏ ਨੇ, ਤੇ ਸਟੂਡੀਓ ਦੇ ਵਿੱਚ ਤੁਸੀਂ ਵੀ ਗੱਲਬਾਤ ਕਰਨੀ ਹੈ 416-930-1111 ਫੇਸਬੁੱਕ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਫੇਸਬੁੱਕ ਤੇ ਸਾਡਾ ਅਕਾਊਂਟ ਹੈ ਜੀ RPD24 ਤੇ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ RPD24 ਤੇ ਆਓ ਇੱਕ ਗੀਤ ਸੁਣਾਉਣਾ ਜੀ ਤੁਹਾਨੂੰ, ਉਸ ਤੋਂ ਬਾਅਦ ਫਿਰ ਆਪਾਂ ਥੋੜਾ ਜਿਹਾ ਮਾਹੌਲ ਨੂੰ ਚੇਂਜ ਕਰਦੇ ਹਾਂ ਤੇ ਫਿਰ ਕਰਦੇ ਹਾਂ ਜੀ ਅੱਗੇ ਅਗਲੀ ਗੱਲ।
ਏਡਾ ਸਵਾਦ ਖਾਣਾ ਸੀ, ਬੜੀ ਸਾਰੇ ਉਂਗਲਾਂ ਚੱਟਦੇ ਰਹਿ ਗਏ। ਮਿਠਾਈ ਤਾਂ ਬੜੀ ਸਵਾਦ ਸੀ, ਕਹਿਣੀ ਕੀ
ਨਾ ਬੀਜੀ, ਉਹਨਾਂ ਨੂੰ ਪੁੱਛ ਹੀ ਲੈਂਦੇ ਕਿ ਕਿੱਥੋਂ ਮੰਗਵਾਈਆਂ ਸੀ। ਆਪਾਂ ਨਿੱਕੀ ਦੇ ਵਿਆਹ ਤੇ ਉੱਥੋਂ ਹੀ ਮੰਗਵਾ ਲਵਾਂਗੇ।
ਨੈਸ਼ਨਲ ਸਵੀਟ ਤੋਂ ਮੰਗਵਾਇਆ ਸੀ ਉਹਨਾਂ ਨੇ ਖਾਣਾ, ਮੈਂ ਬੁੱਕ ਵੀ ਕਰਵਾਇਆ।
ਨੈਸ਼ਨਲ ਸਵੀਟ,
ਚਾਹੇ ਬਹਿ ਕੇ ਖਾਓ ਚਾਹੇ ਪੈਕ ਕਰਵਾਓ, ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਨੇ।
20 ਡਿਊ ਸਾਈਡ ਡਰਾਈਵ, ਬ੍ਰੈਂਟਨ, ਬ੍ਰੈਮਲੀ ਐਂਡ ਸੈਂਡਲਵੁੱਡ ਮੇਨ ਇੰਟਰਸੈਕਸ਼ਨ। ਕਾਲ ਕਰੋ ਦੀਪ ਨੂੰ 905-709-0059-2-0059।
ਉਹ ਪਗਨਿਆ, ਤੈਨੂੰ ਕਿੰਨੀ ਵਾਰ ਕਿਹਾ ਯਾਰ ਚੱਲ ਗਲਾਸੀ ਲਾਈਏ, ਤੂੰ ਹਰ ਵਾਰ ਯਾਰ ਮੈਨੂੰ ਗੋਲੀ ਜੀ ਦੇ ਕੇ ਚਲੇ ਜਾਂਦਾ।
ਉਹ ਪੋਤਾ, ਗੋਲੀ ਦਾ ਤਾਂ ਕਮਾਲ ਹੈ।
ਕਿਹੜੀ ਗੋਲੀ ਦਾ ਕਮਾਲ ਹੈ?
ਡਾਕਟਰ ਕੁਮਾਰ ਦੀ ਗੋਲੀ ਦਾ ਕਮਾਲ ਹੈ, ਜਿਹਨੂੰ ਜੀਵ ਥੱਲੇ ਰੱਖ ਕੇ ਆ ਸਾਰੇ ਨਸ਼ਿਆਂ ਤੋਂ ਮੈਂ ਦੂਰ ਹੋ ਗਿਆ। ਤੇ ਤੂੰ ਵੀ ਪਾਈ ਆ ਨਿੱਕੀ ਜੀ ਗੋਲੀ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆ ਤੇ ਨਸ਼ਿਆਂ ਨੂੰ ਦੂਰ ਭਜਾ। ਤੇ ਤੂੰ ਡਾਕਟਰ ਕੁਮਾਰ ਦਾ ਨੰਬਰ ਨੋਟ ਕਰ ਲੈ, 416-425-0138, ਦੇਸੀ ਦਵਾਈਆਂ ਦਾ ਚਮਤਕਾਰ।
ਜੇਵੀ ਟਰਾਂਸਪੋਰਟ ਵਾਲਿਆਂ ਨੂੰ ਬਹੁਤ ਸਾਰੇ ਡਰਾਈਵਰ ਹੈ ਟੋਰਾਂਟੋ ਤੋਂ ਮੋਂਟਰੀਆਲ, ਟੋਰਾਂਟੋ ਤੋਂ USA ਵਾਸਤੇ ਚਾਹੀਦੇ, ਵਧੀਆ ਪੇ ਦਿੱਤੀ ਜਾਵੇਗੀ। ਸਮੇਂ ਸਿਰ ਜਿਹੜਾ ਚੈੱਕ ਤੁਹਾਨੂੰ ਮਿਲੇਗਾ, ਚੈੱਕ ਦੀ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਪਵੇਗੀ। 7 ਡੇਜ਼ ਕੰਮ 905-792-5100 ਤੇ ਜੁਝਾਰ ਸਿੰਘ ਸ਼ੌਕਰ ਉਹਨਾਂ ਦੀ ਟੀਮ ਨਾਲ ਸੰਪਰਕ ਕਰ ਲੈਣਾ, 905-792-5100, ਜੇਵੀ ਟਰਾਂਸਪੋਰਟ।
ਸਾਰੀ ਥਕਾਵਟ ਦੂਰ ਹੋ ਗਈ ਹੈ,
ਅੱਜ ਤਾਂ ਬੜੀ ਚੈਨ ਵਾਲੀ ਨੀਂਦ ਆਈ ਹੈ।
ਕੰਫਰਟੇਬਲ, ਡਿਊਰੇਬਲ ਤੇ ਅਫੋਰਡੇਬਲ ਰਿਸ਼ੀ ਮੈਟ੍ਰੇਸਿਸ,
ਰਿਸ਼ੀ ਮੈਟ੍ਰਿਸਿਸ ਜਿਹੜੇ ਅਫੋਰਡੇਬਲ ਪ੍ਰਾਈਸ ਤੇ ਵਧੀਆ ਅਤੇ ਲੌਂਗ ਲਾਈਫ ਮੈਟ੍ਰਿਸਿਸ ਬਣਾਉਂਦੇ ਨੇ 1771 ਐਲਬੀਨੋ ਰੋਡ ਈਟੋਬੀਕੋ
ਜੀ ਹਾਂ ਰਿਸ਼ੀ ਮੈਟ੍ਰਿਸ ਅੱਜ ਹੀ ਕਾਲ ਕਰੋ 416-213-1117 ਤੇ
ਸਿਗਨੇਚਰ ਆਫ ਸਲੀਪ ਐਂਡ ਕੰਫਰਟ ਰਿਸ਼ੀ ਮੈਟ੍ਰਿਸ
ਰੌਣਕ ਪੰਜਾਬ ਦੀ ਰੇਡੀਓ ਤੇ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਪੰਜਾਬ ਤੋਂ ਆਪਾਂ ਟੋਰਾਂਟੋ ਪਹੁੰਚ ਚੁੱਕੇ ਹਾਂ ਜੀ ਕਿਉਂਕਿ ਜਸਵੀਰ ਹੁਸੈਨ ਸਾਹਿਬ ਨੇ ਜਿੱਥੇ ਪੰਜਾਬ ਦੀ ਸਿਆਸਤ ਦੇ ਉੱਪਰ ਸਾਰੀ ਅਪਡੇਟ ਦਿੱਤੀ ਹੈ ਤੇ ਇੱਕ ਵਾਰ ਫਿਰ ਗੁਰਜੀਤ ਭਾਜੀ ਸਵਾਗਤ ਹੈ ਤੇ ਗੁਰਜੀਤ ਭਾਜੀ ਮੈਂ ਗੱਲ ਕਰ ਰਿਹਾ ਸੀ ਜਸਵੀਰ ਹੁਸੈਨ ਜੀ ਨਾਲ ਸਾਡੇ ਪੱਤਰਕਾਰ ਨੇ ਪੰਜਾਬ ਦੀ ਸਿਆਸਤ ਦੇ ਉੱਪਰ ਉਨ੍ਹਾਂ ਨੇ ਗੱਲਬਾਤ ਕੀਤੀ ਹੈ ਤੇ ਗੁਰਜੀਤ ਜੀ ਜਿਹੜੀ ਅਪਡੇਟ ਉਨ੍ਹਾਂ ਨੇ ਮੈਨੂੰ ਦਿੱਤੀ ਹੈ ਮੈਂ 5 ਮਿੰਟ ਹੋ ਗਏ ਸੋਚਦੇ ਨੂੰ ਵੀ ਯਾਰ ਵਾਕਈ ਕੀ ਪੰਜਾਬ ਦੇ ਵਿੱਚ ਬਣ ਕੀ ਰਿਹਾ ਉਨ੍ਹਾਂ ਨੇ ਦਸਿਆ ਕਿ ਦਿੱਲੀ ਦੇ ਕੁੰਡਲੀ ਬਾਰਡਰ ਦੇ ਉਪਰ ਕਿਵੇਂ ਸਰਕਾਰਾਂ ਨੇ ਉਥੇ ਬੈਰੀਕੇਟਿੰਗ ਕਰਤੀ ਹੈ ਕਿਵੇਂ ਉਥੇ ਕੰਧਾਂ ਖੜੀਆਂ ਕਰਤੀਆਂ ਪੰਜਾਬ ਦੇ ਵਿਚ ਸੰਭੂ ਬਾਰਡਰ ਦੇ ਉਪਰ ਵੱਡੀਆਂ ਵੱਡੀਆਂ ਕੰਧਾਂ ਖੜੀਆਂ ਕਰਤੀਆਂ ਬੜੇ ਬੜੇ ਬੈਰੀਕੇਟ ਲਾ ਤੇ ਇਦਾਂ ਲੱਗ ਰਿਹਾ ਕਿ ਜਿੱਦਾਂ ਵੀ ਪੰਜਾਬ ਦਾ ਨੀ ਪਾਕਿਸਤਾਨ ਦਾ ਉਹ ਬਾਰਡਰ ਕਿਤੇ ਨਾ ਕਿਤੇ ਘੋਸ਼ਿਤ ਹੁੰਦਾ ਨਜ਼ਰ
ਦੇਸ਼ਾਂ ਦੇ ਬਾਰਡਰ ਲੱਗ ਰਿਹਾ
ਕੀ ਲੱਗ ਰਿਹਾ ਜੀ ਕਿ ਵਾਕਈ ਇਸ ਤਰ੍ਹਾਂ ਜਿਹੜੀ ਪੰਜਾਬ ਦੀ ਆਵਾਜ਼ ਜਾਂ ਦੇਸ਼ ਦੀ ਆਵਾਜ਼ ਨੂੰ ਸਮੇਂ ਦੀਆਂ ਸਰਕਾਰਾਂ ਇਦਾਂ ਰੋਕ ਸਕਦੀਆਂ ਕਿ ਉਹ ਆਪਣੀਆਂ ਮੰਗਾਂ ਮਨਾਉਣ ਵਾਸਤੇ ਦਿੱਲੀ ਤੱਕ ਵੀ ਨਹੀਂ ਜਾ ਸਕਦੇ
ਇਹ ਲੋਕਤੰਤਰ ਨਹੀਂ ਡਿਕਟੇਟਰਸ਼ਿਪ ਕਹਿ ਸਕਦੇ ਆ
ਜੀ
ਤੇ ਜੇ ਮੰਨ ਲਓ ਕੋਈ ਵੀ ਸਰਕਾਰ ਹੈ ਉਹਦੇ ਵਿਚ ਜੋ ਪਬਲਿਕ ਹੈ ਉਹ ਆਪਣੇ ਮੁੱਦੇ ਲੈ ਕੇ ਕਿਹਦੇ ਕੋਲ ਜਾਏਗੀ
ਬਿਲਕੁਲ
ਚਾਹੇ ਆਪਾਂ ਇੱਥੇ ਕਿਸਾਨੀ ਦੀ ਗੱਲ ਵੈਸੇ ਵਿਸ਼ੇਸ਼ ਤੌਰ ਤੇ ਕਰ ਰਹੇ ਹਾਂ ਜੇ ਵੈਸੇ ਵੀ ਗੱਲ ਕਰੀਏ ਚਾਹੇ ਕੋਈ ਗੌਰਮੈਂਟ ਇੰਪਲਾਇਰ ਨੂੰ ਲੈ ਕੇ ਆ ਜਾਂ ਆਮ ਪਬਲਿਕ ਦੇ ਆ ਉਹ ਸਰਕਾਰ ਕੋਲ ਹੀ ਜਾਏਗੀ ਚਾਹੀਦਾ ਤਾਂ ਇਹ ਆ ਵੀ ਸਰਕਾਰ ਨੂੰ ਉਨ੍ਹਾਂ ਨੂੰ ਸਮਾਂ ਦੇ ਕੇ ਉਨ੍ਹਾਂ ਨਾਲ ਇੱਕ ਮੀਟਿੰਗ ਫਿਕਸ ਕੀਤੀ ਜਾਵੇ ਜਿੱਦਾਂ ਪਿਛਲੇ ਦਿਨਾਂ ਚ ਭਗਵੰਤ ਮਾਨ ਹੋਰਾਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਆ ਤੇ ਮੈਂ ਉਹ ਕਿਸਾਨ ਜਥੇਬੰਦੀਆਂ ਦੇ ਆਗੂ ਉਨ੍ਹਾਂ ਦੀ ਦੇਖ ਰਿਹਾ ਸੀਗਾ ਵੀਡੀਓ ਉਨ੍ਹਾਂ ਨੇ ਕਿਹਾ ਵੀ ਚੰਗੇ ਮਾਹੌਲ ਚ ਹੋਈ ਆ ਤੇ ਉਨ੍ਹਾਂ ਨੇ ਸਾਨੂੰ ਫਿਰ ਤੋਂ ਦੁਬਾਰਾ ਕਿਹਾ ਮਿਲਣ ਲਈ ਜੋ ਪੰਜਾਬ ਲੈਵਲ ਦੇ ਮੁੱਦੇ ਆ ਜੋ ਨਹੀਂ ਆਉਂਦੇ ਉਹ ਸੈਂਟਰ ਦੇ ਅਧੀਨ ਆ ਤੇ ਸੈਂਟਰ ਗੌਰਮੈਂਟ ਨੂੰ ਵੀ ਇਹ ਚਾਹੀਦਾ ਵੀ ਉਨ੍ਹਾਂ ਨਾਲ ਮਿਲ ਕੇ ਗੱਲਬਾਤ ਕੀਤੀ ਕਿਉਂਕਿ ਆਪਾਂ ਪਿਛਲੇ ਸਾਲ ਦੇ ਵਿਚ ਜੋ ਵੀ ਦੇਖਿਆ ਸੰਤਾਪ ਭੋਗਿਆ ਉਹਦੇ ਵਿਚ ਕਿੰਨੇ ਆਪਾਂ ਨੂੰ ਕਿਸਾਨ ਗਵਾਉਣੇ ਪੈ ਗਏ ਕਿਉਂਕਿ ਮੌਸਮ ਦੇ ਅਕੋਰਡਿੰਗ ਵੀ ਜਾ ਕੇ ਕਈ ਹਾਦਸੇ ਹੋਣ ਦੇ ਨਾਲ ਵੀ ਸਰਕਾਰ ਨੂੰ ਵੀ ਕਿੰਨੀ ਉਸੀ ਦਿਨ ਮੋਸ਼ੀ ਝੱਲਣੀ ਪਈ ਉਨ੍ਹਾਂ ਦੇ ਐਜੀਟੇਸ਼ਨ ਅੱਗੇ ਆਪਾਂ ਨੂੰ ਉਨ੍ਹਾਂ ਨੂੰ ਮੰਨਣਾ ਪਿਆ ਉਨ੍ਹਾਂ ਦਾ ਪਰ ਹੁਣ ਵੀ ਜਿੰਨਾ ਜ਼ੋਰ ਉਨ੍ਹਾਂ ਨੂੰ ਰੋਕਣ ਵਾਸਤੇ ਲਾ ਰਹੇ ਆ ਕਿਉਂ ਨਾ ਉਨ੍ਹਾਂ ਨੂੰ ਬੁਲਾਉਣ ਤੇ ਲਾਉਣ ਵੀ ਆਓ ਬੈਠ ਕੇ ਸਾਡੇ ਨਾਲ ਗੱਲ ਕਰੋ ਮੈਂ ਦੇਖ ਰਿਹਾ ਸੀ ਵੀ ਚੰਡੀਗੜ੍ਹ ਦੇ ਵਿਚ ਵੀ ਦਫ਼ਾ 144 ਜਿਹੜੀ ਲਾਈ ਗਈ ਆ ਟਰਾਲੀਆਂ ਤੇ ਕੋਈ ਵੀ ਤੁਸੀਂ ਰੋਡ ਨਹੀਂ ਸ਼ੋ ਕਰ ਸਕਦੇ ਜਾਂ ਹਥਿਆਰ ਲੈ ਕੇ ਚੱਲਣ ਤੇ ਜਾਂ 5 ਬੰਦਿਆਂ ਤੋਂ ਵੱਧ
ਕਹਿੰਦੇ ਹਰਿਆਣੇ ਦੇ ਵਿਚ ਹਰਿਆਣੇ ਡੀਜ਼ਲ ਵੀ ਨਹੀਂ ਦੇਣਾ ਅਸੀਂ ਟਰੈਕਟਰ
ਤੇ ਇਹ ਜਿਹੜਾ ਇੰਨਾ ਜ਼ੋਰ ਜ਼ਿਆਦਾ ਪ੍ਰਸ਼ਾਸਨ ਦਾ ਇਸ ਗੱਲ ਤੇ ਲੱਗਾ ਆ ਕਿਉਂ ਨਾ ਉਹ ਸਰਕਾਰ ਤੱਕ ਪਹੁੰਚ ਬਣਾਉਣ ਤੇ ਲਾਉਣ ਵੀ ਆ ਕੇ ਇਨ੍ਹਾਂ ਨਾਲ ਗੱਲਬਾਤ ਕੀਤੀ ਜਾਵੇ ਕੋਈ ਇੱਕ ਨੁਮਾਇੰਦਾ ਆਵੇ ਜਾਂ ਇਨ੍ਹਾਂ ਨੂੰ ਜਿੱਦਾਂ ਐਂਡ ਆਫ ਦਾ ਕੀ ਆ ਟੇਬਲ ਟਾਕ ਹੋਣੀ ਆ ਨਾ ਜੋ ਕਿ ਪਿਛਲੀ ਵਾਰ ਵੀ ਹੋਈ ਸੀ ਮਸਲੇ ਹੈਗੇ ਆ ਨਹੀਂ ਸੁਲਝੇ ਅਜੇ ਕਿਤੇ ਨਾ ਕਿਤੇ ਕਮੀਆਂ ਸਰਕਾਰ ਦੇ ਵਿਚ ਵੀ ਆ ਹੁਣ ਸਰਕਾਰ ਨੂੰ ਇਹ ਲੱਗ ਰਿਹਾ ਵੀ ਜੇ ਦੁਬਾਰਾ ਦਿੱਲੀ ਆ ਕੇ ਬੈਠ ਗਏ ਕਿਸਾਨ ਤਾਂ ਫਿਰ ਸਾਡੇ ਜਿਹੜੇ ਮੋਹਰੇ ਵੋਟਾਂ ਦਾ ਸਿਸਟਮ ਆ ਉਹ ਪ੍ਰਭਾਵਿਤ ਕਰੇਗਾ
ਹੁਣ ਇੱਥੇ ਮਾਨਸਿਕਤਾ ਦੀ ਗੱਲ ਕਰਦਾ ਮੈਂ ਇੱਥੇ ਇੱਕ ਹੱਸੋਹੀਣੀ ਗੱਲ ਹੋ ਜਾਣੀ
ਹਾਂਜੀ
ਹੁਣ ਜਿਹੜੇ ਵਿਚਾਰੇ ਇੱਥੋਂ ਦੁਖੀ ਹੋ ਕੇ ਮੰਨ ਲਓ ਕਈ ਮੇਰੇ ਵਰਗੇ ਦੁਖੀ ਹੋ ਕੇ ਕਹਿ ਰਹੇ ਮੈਂ ਚੱਲਿਆ ਪੰਜਾਬ
ਹਾਂਜੀ
ਤੇ ਜਦੋਂ ਉਹਨੇ ਦਿੱਲੀ ਏਅਰਪੋਰਟ ਤੇ ਬੈਠਣਾ ਗੱਡੀ ਦੇ ਵਿਚ ਅੱਗੇ ਆ ਕੇ ਉਹਨੂੰ ਪਤਾ ਲੱਗਣਾ ਵੀ ਰੋਡ ਬੰਦ ਹੈ
ਜੀ
ਠੀਕ ਹੈ ਜੀ 15-20 ਮਿੰਟ ਉਹਨੇ ਖੱਜਲ ਹੋਣਾ 4-6 ਘੰਟੇ ਖੱਜਲ ਹੋਣਾ ਫੇਰ ਉਹਨੇ ਕਹਿਣਾ ਯਾਰ ਇਹਦੇ ਨਾਲ ਸੰਗਰ
ਕਨੇਡਾ ਜੀ ਆਪਾਂ ਕਹਿੰਦੇ ਵੀ ਜਿਹੜੇ ਜਾਣੇ ਵਾਲਿਆਂ ਦੀ ਹਰ ਇੱਕ ਬੰਦਾ ਇਸ ਚੀਜ਼ ਨਾਲ ਜੁੜਿਆ ਹੋਇਆ ਤੇ ਮਾਨਸਿਕਤਾ ਸਰਕਾਰ ਦੀ ਵੀ ਪਤਾ ਲੱਗਦੀ ਆ ਕਿਉਂ ਨਹੀਂ ਕਹਿ ਸਕਦੇ ਤੁਹਾਡੀ ਪਬਲਿਕ ਆ ਤੁਹਾਨੂੰ ਵੋਟਿੰਗ ਕਰਕੇ ਜਿਤਾਇਆ ਡੈਮੋਕਰੇਸੀ ਆ ਉਹਦਾ ਹੱਕ ਹੈ ਠੀਕ ਆ ਪਰ ਗੱਲ ਕੀ ਹੈ ਗੱਲ ਤਾਂ ਕਰਨ ਦੀ ਬਜਾਏ ਉਹ ਉਹਨਾਂ ਦੀ ਮਾਨਸਿਕਤਾ ਦੂਜੇ ਪਾਸੇ ਨੂੰ ਤੁਰ ਪਈ ਆ
ਬਿਲਕੁਲ ਬਿਲਕੁਲ
ਉਹ ਵੀ ਗਲਤ ਗੱਲ ਹੈ ਜੀ
ਬਿਲਕੁਲ ਜੀ ਸੋ ਕਿਤੇ ਨਾ ਕਿਤੇ ਪੰਜਾਬ ਦੀ ਜੇ ਆਪਾਂ ਹਮੇਸ਼ਾ ਇੱਥੋਂ ਬਹਿ ਕੇ ਗੱਲ ਕਰਦੇ ਹੁੰਦੇ ਹਾਂ ਤਾਂ ਪੰਜਾਬ ਦੇ ਵਿਚ ਬੜੇ ਇਦਾਂ ਦੇ ਮੁੱਦੇ ਹੈਗੇ ਬੜੇ ਇਦਾਂ ਦੀਆਂ ਗੱਲਾਂ ਬਾਤਾਂ ਹੈਗੀਆਂ ਪਰ ਕਿਤੇ ਨਾ ਕਿਤੇ ਕਿਸਾਨ ਗੁਰਜੀਤ ਜੀ ਚਲੋ ਮੈਂ ਕਿਸਾਨੀ ਨਹੀਂ ਕੀਤੀ ਸਾਡੇ ਬਜ਼ੁਰਗਾਂ ਨੇ ਕੀਤੀ ਹੈ ਮੈਨੂੰ ਨਹੀਂ ਇਸ ਬਾਰੇ ਜ਼ਿਆਦਾ ਨੌਲੇਜ ਹੈਗੀ ਪਰ ਕੀ ਪੰਜਾਬ ਦੀ ਜ਼ਮੀਨ ਸਿਰਫ ਕਣਕ ਜਾਂ ਝੋਨਾ ਲਾਉਣ ਵਾਸਤੇ ਹੀ ਤਿਆਰ ਹੈ ਜਾਂ ਫਿਰ ਕੋਈ ਬਦਲਵੀਆਂ ਫਸਲਾਂ ਦੇ ਉੱਪਰ ਜੇ ਬਦਲਵੀਆਂ ਫਸਲਾਂ ਲੱਗਦੀਆਂ ਤਾਂ ਉਨ੍ਹਾਂ ਨੂੰ ਚੱਕਿਆ ਕਿਉਂ ਨਹੀਂ ਜਾਂਦਾ ਕਿ ਜਾਣ ਬੁੱਝ ਕੇ ਹੀ ਪੰਜਾਬ ਦਾ ਪਾਣੀ ਜਿਹੜਾ ਮੁਕਾਉਣ ਵਾਸਤੇ ਸੈਂਟਰ ਦੀ ਸਰਕਾਰ ਝੋਨੇ ਨੂੰ ਮਿੰਟੋ ਮਿੰਟੀ ਚੱਕ ਲੈਂਦੀ ਹੈ ਕਣਕ ਨੂੰ ਮਿੰਟੋ ਮਿੰਟੀ ਚੱਕ ਲੈਂਦੀ ਹੈ ਬਾਕੀ ਫਸਲਾਂ ਨੂੰ ਚੱਕਦੀ
ਜੀ ਜੀ ਚਾਹੀਦਾ ਤਾਂ ਇਹ ਆ ਵੀ ਜਿੰਨੀ ਵੀ ਕਿਸਾਨੀ ਆ ਜਿਹੜੀ ਉਹ ਬਿਲਕੁਲ ਉਹੀ ਤੁਹਾਡੇ ਕਹਿਣਾ ਕੋ ਵੀ ਆਪਣੀ ਵੀ ਜਿਹੜੀ ਮਾਨਸਿਕਤਾ ਸਾਰਿਆਂ ਦੀ ਬਣ ਚੁੱਕੀ ਆ ਵੀ ਝੋਨੇ ਤੇ ਕਣਕ ਦੇ ਦੁਆਲੇ ਹੀ ਆ
ਹਨਾ
ਕਿਉਂਕਿ ਮਿਹਨਤ ਦੋਨਾਂ ਤੇ ਬਹੁਤ ਆਉਂਦੀ ਆ ਜ਼ਿਆਦਾਤਰ ਮਿਹਨਤ ਜੇ ਝੋਨਾ ਤੇ ਲਾਉਣ ਤੇ ਆਉਂਦੀ ਆ ਤਾਂ ਕਣਕ ਤੇ ਵੀ ਉਨੀ ਆ ਬਟ ਗੱਲ ਕੀ ਹੈ ਖੇਤੀਬਾੜੀ ਮਹਿਕਮੇ ਵਾਲਿਆਂ ਨੂੰ ਪਤਾ ਹੈ ਇਸ ਚੀਜ਼ ਬਾਰੇ ਵੀ ਕਿਹੜੀ ਜ਼ਮੀਨ ਕਿਹੜੀ ਫਸਲ ਦੇ ਲਈ ਜ਼ਿਆਦਾ ਅਨੁਕੂਲ ਆ। ਹੋ ਤਾਂ ਇਹ ਵੀ ਸਕਦਾ ਵੀ ਇੱਥੇ ਕਿੰਨੂਆਂ ਦੇ ਬਾਗ ਜਾਂ ਆਪਾਂ ਤੁਹਾਡੇ ਮਾਲਵੇ ਬੈਲਟ ਦੀ ਗੱਲ ਕਰੀਏ ਤਾਂ ਉੱਥੇ ਆਪਾਂ ਕਪਾਹ ਨੂੰ ਲੈ ਕੇ ਹਨਾ ਕਾਟਨ ਦਾ ਉਹਦੇ ਲਈ ਵੀ ਕਰ ਸਕਦੇ ਆ ਜਾਂ ਕਿਹੜੀ ਫਸਲ ਮੱਕੀ ਦੇ ਲਈ ਜ਼ਿਆਦਾ ਅਨੁਕੂਲ ਆ। ਪਰ ਗੱਲ ਕੀ ਆ ਵੀ ਸਰਕਾਰਾਂ ਦੀਆਂ ਪਾਲਿਸੀਆਂ ਪਰ ਉਹ ਬਚਨਬੱਧ ਹੋਣ ਵੀ ਅਸੀਂ ਉਨ੍ਹਾਂ ਨੂੰ ਚੱਕਾਂਗੇ। ਜੇ ਨਹੀਂ ਚੱਕਦੇ ਤਾਂ ਹੀ ਤਾਂ ਕਿਸਾਨਾਂ ਦੀ ਮਜਬੂਰੀ ਬਣ ਜਾਂਦੀ ਆ ਜਿਹੜੀ ਫਸਲ ਜ਼ਿਆਦਾ ਚੱਕ ਰਹੇ ਆ ਮੰਡੀਆਂ ਚ ਉਹੀ ਬੀਜੀ ਜਾਵੇ। ਕਿਉਂਕਿ ਮੈਨੂੰ ਯਾਦ ਹੈ ਵੀ ਜਦੋਂ ਅਸੀਂ ਛੋਟੇ ਸਾਡੇ ਮਾਮਾ ਜੀ ਦੇ ਏਰੀਏ ਉਧਰ ਉਨ੍ਹਾਂ ਨੇ ਸੂਰਜਮੁਖੀ ਬਹੁਤ ਲੰਬਾ ਸਮਾਂ ਜਾਣੀ ਉਨ੍ਹਾਂ ਨੇ ਸੂਰਜਮੁਖੀ ਪਰ ਹੁਣ ਚੱਕ ਹੀ ਨਹੀਂ ਰਹੇ ਰੇਟ ਹੀ ਨਹੀਂ ਲੱਗ ਰਿਹਾ ਜਦਕਿ ਉਹਦੇ ਨਾਲੋਂ ਸਾਰਿਆਂ ਤੋਂ ਵੱਧ ਮਿਹਨਤ ਆਉਂਦੀ ਆ ਉਹਦੇ ਉਹ ਜਿਹੜੀ ਕਹਿ ਦਈਏ ਆਪਾਂ ਕੰਡ ਵੀ ਲੜਦੀ ਆ ਸਾਰਾ ਕੁਝ ਉਹਨੂੰ ਸੁਕਾਉਣਾ ਜੇ ਮੌਸਮ ਖਰਾਬ ਹੋ ਗਿਆ ਫੇਰ
ਫੁੱਲਾਂ ਦੀ ਸਾਂਭ ਸੰਭਾਲ
ਬਹੁਤ ਜ਼ਿਆਦਾ ਹੋ ਜਾਂਦੀ ਆ ਬਟ ਉਹ ਸੂਰਜਮੁਖੀ ਦੇ ਜਿਹੜਾ ਉਹ ਵਧੀਆ ਰਹਿ ਜਾਂਦੀ ਆ। ਪਰ ਗੱਲ ਕੀ ਆ ਜੇ ਸਰਕਾਰਾਂ ਨੂੰ ਚੱਕਣਗੀਆਂ ਤਾਂ ਕਿਸਾਨ ਕਿਉਂ ਨਾ ਬੀਜਣਗੇ।
ਬਿਲਕੁਲ ਸਹੀ ਗੱਲ ਹੈ ਕਿਉਂਕਿ ਭਾਜੀ ਦੇਖੋ ਚਲੋ ਚਾਹੇ ਹੁਣ ਆਪਾਂ ਹਰਾਸ਼ਮੈਂਟ ਦੀ ਮੈਂ ਭਾਜੀ ਨਾਲ ਵੀ ਗੱਲ ਕਰਦਾ ਸੀ ਜਸਵੀਰ ਜੀ ਨਾਲ ਕਿ ਚਲੋ ਬਦਲਵੇਂ ਰੂਟ ਰੱਖ ਦਿੱਤੇ ਉਨ੍ਹਾਂ ਨੇ ਵੀ ਇੱਕ ਗੱਲ ਕਹੀ ਕਿ ਯਾਰ ਛੋਟੇ ਰੋਡ ਹੁੰਦੇ ਆ ਨਿੱਕੇ ਰੋਡ ਹੁੰਦੇ ਆ ਉਨ੍ਹਾਂ ਰੋਡਾਂ ਦੇ ਉੱਪਰ ਵੱਡੇ ਹੈਵੀ ਵਹੀਕਲ ਜਦੋਂ ਜਾਂਦੇ ਆ ਤਾਂ ਕਿਤੇ ਨਾ ਕਿਤੇ ਉਹ ਫਸ ਵੀ ਜਾਂਦੇ ਆ ਲੋਕ ਖੱਜਲ ਬਹੁਤ ਹੁੰਦੇ ਆ। ਪਰ ਉਹੀ ਤੁਹਾਡੇ ਵਾਲੀ ਗੱਲ ਮੈਂ ਫਿਰ ਵੱਡੀ ਕਰਦਾ ਵੱਡੀ ਗੱਲ ਇਸ ਕਰਕੇ ਕਿਉਂਕਿ ਜੇ ਇਨ੍ਹਾਂ ਨੇ ਇੰਨਾ ਜ਼ੋਰ ਉੱਥੇ ਆਰ ਸੀ ਸੀ ਦੀਆਂ ਕੰਧਾਂ ਖੜੀਆਂ ਕਰਨ ਨੂੰ ਬੈਲਡਿੰਗ ਕਰਨ ਨੂੰ ਉੱਥੇ ਕਿੱਲੇ ਗੱਡਣ ਨੂੰ ਲੋਹੇ ਦੀ ਮੇਖਾਂ ਗੱਡਣ ਨੂੰ ਲਾਇਆ
ਖਪਤ ਹੋ ਰਹੀ ਹੈ
ਹੁਣ ਖਪਤ ਹੋ ਰਹੀ ਹੈ ਤਾਂ ਹੁਣ ਦਿੱਲੀ ਦੇ ਵਿੱਚ ਜਦੋਂ ਪਿੱਛੇ ਧਰਨਾ ਹੋਇਆ ਸੀ ਤਾਂ ਉਦੋਂ ਸਾਰੇ ਕਿਸਾਨ ਜਥੇਬੰਦੀਆਂ ਲਗਜ਼ਰੀ ਬੱਸਾਂ ਦੇ ਵਿੱਚ ਬਿਠਾ ਕੇ ਲੈ ਕੇ ਜਾਇਆ ਕਰਦੇ ਸੀ ਉੱਥੇ ਉਨ੍ਹਾਂ ਨੂੰ ਰੋਟੀ ਵੀ ਖਵਾਉਂਦੇ ਸੀ। ਚਲੋ ਉਹ ਗੱਲ ਵੱਖਰੀ ਕਿ ਉਨ੍ਹਾਂ ਨੇ ਉਨ੍ਹਾਂ ਦੀ ਰੋਟੀ ਨਹੀਂ ਖਾਈ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਤੋਂ ਜੋ ਲੰਗਰ ਆਉਂਦਾ ਸੀ ਉਹੀ ਖਾਂਦੇ ਸੀ ਪਰ ਗੱਲ ਇਹ ਹੈ ਵੀ ਪੈ ਕੇ ਨਿਬੜਿਆ ਸੀ
ਬਿਲਕੁਲ ਜੀ ਬਿਲਕੁਲ
ਜਾਂ ਤਾਂ ਹੁੰਦਾ ਕਿ ਉਨ੍ਹਾਂ ਨੇ ਫਾਈਟ ਕਰਕੇ ਹੀ ਨਿਬੇੜ ਲਿੱਤਾ
ਜੀ ਜੀ ਜੀ
ਤਾਂ ਇਸ ਚੀਜ਼ ਦੇ ਉੱਪਰ ਹੁਣ ਜਦੋਂ ਆਪਾਂ ਇਨ੍ਹਾਂ ਮੁਲਕਾਂ ਦੀ ਗੱਲ ਕਰਦੇ ਹਾਂ ਤਾਂ ਹੁਣ ਮੈਨੂੰ ਨਹੀਂ ਪਤਾ ਅਸੀਂ ਖੁਦ ਇੱਥੇ ਵੀ ਆਟੇ ਦੀ ਥੈਲੀ ਖਰੀਦ ਕੇ ਲਿਆਉਂਦੇ ਹਾਂ ਇੱਥੇ ਸਭ ਕੁਝ ਮੰਨਦੇ ਹਾਂ ਇੱਥੇ ਅਸੀਂ ਜੈਵਰਾ ਕ੍ਰੋਸਿੰਗ ਨੂੰ ਵੀ ਮੰਨਦੇ ਹਾਂ ਇੱਥੇ ਅਸੀਂ ਬੋਰਡ ਲੱਗਿਆ ਸਾਈਨ ਇੱਥੇ ਨਹੀਂ ਗੜੇ ਕਰ ਸਕਦੇ ਖੜਦੇ ਨਹੀਂ ਹੈਗੇ ਪਰ ਕੀ ਅਸੀਂ ਇਨ੍ਹਾਂ ਚੀਜ਼ਾਂ ਨੂੰ ਆਪਣੇ ਮੁਲਕ 'ਚ ਜਾ ਕੇ ਐਕਸੈਪਟ ਕਰਨਾ ਪਸੰਦ ਕਰਦੇ ਜਾਂ ਨਹੀਂ ਕਰਦੇ ਇਹ ਇੱਕ ਮਾਨਸਿਕਤਾ ਹੋ ਗਈ
ਕਿਉਂਕਿ ਗੱਲ ਤਾਂ ਸਿਸਟਮ ਤੇ ਵੀ ਆ ਜਾਂਦੀ ਹੈ ਨਾ ਸਿਸਟਮ ਨੇ ਕਿੱਦਾਂ ਮਨਾਉਣਾ ਆ ਤੁਹਾਨੂੰ ਐਡਿਕਸ਼ਨ ਕਿੱਦਾਂ ਤੋੜਨੀ ਆ ਤੁਹਾਡੀ ਜਿਹੜੀ ਆਦਤ ਬੁਰੀ ਬਣ ਚੁੱਕੀ ਆ ਕਿਉਂਕਿ ਜਦੋਂ ਅਸੀਂ ਚਾਹੇ ਡਰਾਈਵਿੰਗ ਨੂੰ ਲੈ ਕੇ ਹਨਾ ਜਾਂ ਹੋਰ ਸਿਸਟਮ ਨੂੰ ਲੈ ਕੇ ਵੀ ਗੱਲ ਕਰੀਏ ਆਪਾਂ ਇੱਥੇ ਸਾਰੇ ਕਾਨੂੰਨ ਮੰਨਦੇ ਆ
ਜੀ ਬਿਲਕੁਲ ਮੰਨਦੇ ਆਪਾਂ
ਗੱਲ ਸਰਕਾਰਾਂ ਦੀਆਂ ਪਾਲਿਸੀਆਂ ਦੀ ਆ ਇੱਥੇ ਵੀ ਤਾਂ ਕਿਸਾਨ ਹੈਗੇ ਆ ਇੱਥੇ ਵੀ ਵਰਕਰ ਆ ਇੰਪਲੋਇਰ ਆ ਹਰ ਇੱਕ ਦੀ ਸੁਣੀ ਜਾਂਦੀ ਆ
ਜੇ ਲੀਡਰ ਇੱਥੇ ਵੀ ਹੈਗੇ
ਲੀਡਰ
ਆਪਣੇ ਵਾਲੇ ਵੀ ਹੈਗੇ
ਆਪਣੇ ਵਾਲੇ ਵੀ ਹੈਗੇ ਆ ਨਾ ਕਿਉਂਕਿ ਇਨ੍ਹਾਂ ਨੇ ਸਿਖਾਇਆ ਇੱਥੇ ਵੀ ਹੁਣ ਧਰਨੇ ਲੱਗਣ ਲੱਗ ਪਏ ਆ
ਲੱਗਣ ਲੱਗ ਗਏ ਜੀ ਬਿਲਕੁਲ
ਗੱਲ ਕੀ ਆ ਮਸਲੇ ਦਾ ਹੱਲ ਟੇਬਲ ਟਾਕ ਆ ਉੱਤੇ ਬੈਠ ਕੇ ਹੋਣਾ ਚਾਹੀਦਾ ਆ ਨਾ ਕਿ ਧੱਕੇ ਦੇ ਨਾਲ ਕਿਉਂਕਿ ਚਾਹੇ ਉਹ ਕਿਸਾਨਾਂ ਦੀ ਗੱਲ ਹੋਵੇ ਜਾਂ ਹੋਰ ਮਹਿਕਮੇ ਨੂੰ ਲੈ ਕੇ ਜਾਂ ਇੰਪਲੋਇਰ ਦੀ ਜਾਂ ਆਮ ਪਬਲਿਕ ਦੀ ਗੱਲ ਹੋਵੇ ਉਦੋਂ ਉਹਦੇ ਲਈ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਜਾਵੇ ਨਾ ਕਿ ਧੱਕਾ ਕੀਤਾ ਜਾਵੇ।
ਸੋ ਬਿਲਕੁਲ ਜੀ ਸੋ ਮੈਂ ਤਾਂ ਫੋਟੋਆਂ ਦੇਖ ਕੇ ਥੋੜਾ ਜਿਹਾ ਚਕਿਤ ਰਹਿ ਗਿਆ ਕਿਉਂਕਿ ਚਲੋ ਪਿਛਲੇ ਸਾਲ ਦੀ ਮੀਨਸ ਕਿ ਜਦੋਂ ਧਰਨਾ ਲੱਗਿਆ ਸੀ ਉਦੋਂ ਮੈਂ ਇੰਡੀਆ ਹੀ ਸੀ
ਜੀ
ਤੇ ਮੈਂ ਖੁਦ ਨੇੜੇ ਜਾ ਕੇ ਉਹ ਚੀਜ਼ਾਂ ਨੂੰ ਦੇਖਿਆ ਵੀ ਵਾਚ ਵੀ ਕੀਤਾ ਰਿਕਾਰਡ ਵੀ ਕੀਤਾ ਸੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਰ ਜਦੋਂ ਉਹੀ ਚੀਜ਼ ਦੁਬਾਰਾ ਹੁਣ ਸਰਕਾਰ ਵੀ ਬੁਰੀ ਤਰ੍ਹਾਂ ਤਿਆਰੀ ਵਿੱਢ ਕੇ ਬੈਠੀ ਹੈ ਉਨ੍ਹਾਂ ਨੇ ਦਿਨ ਰਾਤ ਪੈਰਾ
ਮੀਟ ਇਹ ਕੋਸ਼ਿਸ਼ ਆ ਵੀ ਨਹੀਂ ਦਿੱਲੀ ਨਹੀਂ ਪਹੁੰਚਣ ਦੇਣੇ ਚਾਹੀਦੇ ਆ ਤੇ ਨਾ ਬੈਠਣ ਦੇਣੇ ਚਾਹੀਦੇ ਦਿੱਲੀ ਆ ਕੇ ਧਰਨੇ ਤੇ
ਪੈਰਾਮਿਲਟਰੀ ਫੋਰਸਿਸ ਵਗੈਰਾ ਲਾਤੀਆਂ ਉਨ੍ਹਾਂ ਨੇ ਦੇਖੋ ਇੱਕ ਵੱਡੀ ਗੱਲ
ਵੀ
ਉਹ ਫੋਰਸਿਸ ਲਗਾ ਦਿੱਤੀਆਂ ਉਨ੍ਹਾਂ ਦਾ ਖਰਚਾ ਆਮ ਪਬਲਿਕ ਤੇ ਪੈਣਾ ਜੀ ਹੁਣ ਉਹ ਕਿਹੜਾ ਲੀਡਰਾਂ ਨੇ ਆਪਣੀ ਜੇਬੋਂ ਦੇਣਾ ਲੀਡਰ ਤਾਂ ਆਪਣੀ ਜੇਬ ਤੋਂ ਤਾਰ ਕੇ ਫੁੱਲ ਨਹੀਂ ਕਿਸੇ ਨੂੰ ਦੇ ਕੇ ਰਾਜੀ ਹੈਗੇ ਤੇ ਹੋਰ ਤਾਂ ਬਹੁਤ ਦੂਰ ਦੀ ਗੱਲਾਂ ਪੈਸਿਆਂ ਤੋਂ ਬਹੁਤ ਦੂਰ ਆਪਾਂ ਲੈ ਕੇ ਚੱਲ ਜਾਈਏ
ਬਿਲਕੁਲ ਬਿਲਕੁਲ
ਸੋ ਕਿਤੇ ਨਾ ਕਿਤੇ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਜੀ ਪਰ ਸਮਾਂ ਜਿਹੜਾ ਸਾਡੇ ਕੋਲੇ ਗੱਲ ਕਰਾਂ ਤਾਂ ਮੋਹਾਲ ਸਾਹਿਬ ਸਾਡੇ ਕੋਲ ਸਮਾਂ ਟਾਈਮ ਉਹ ਆਪਣੀ ਸਪੀਡ ਦੇ ਨਾਲ ਭੱਜੀ ਜਾਂਦਾ ਸੋ ਮੈਂ ਚਾਹਾਂਗਾ ਕਿ ਜਾਣ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਮਾਹਲ ਡਰਾਈਵਿੰਗ ਸਕੂਲ ਬਾਰੇ ਥੋੜਾ ਜਿਹਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝ ਪਾ ਦਿਓ ਨੰਬਰ ਦੀ ਸਾਂਝ ਪਾ ਦਿਓ ਤੇ ਕਿਹੜੀਆਂ ਕਿਹੜੀਆਂ ਜਿਹੜੀਆਂ ਫੈਸਿਲਿਟੀਜ਼ ਤੁਸੀਂ ਦਿੰਦੇ ਹੋ ਇਹਨਾਂ ਬਾਰੇ ਵੀ ਜ਼ਰੂਰ ਜਿਹੜਾ ਜਾਣਕਾਰੀ ਸਾਂਝੀ ਕਰ ਦਿਓ।
ਜੀ ਪਰਮਜੀਤ ਜੀ ਮੇਰੇ ਨਾਲ ਸੰਪਰਕ ਕਰਨ ਦੇ ਲਈ ਮਾਹਲ ਡਰਾਈਵਿੰਗ ਸਕੂਲ ਨੂੰ ਕਿਸੇ ਨੇ ਵੀ G2 ਲਾਇਸੈਂਸ ਤੋਂ G ਜਾਂ G ਡਾਇਰੈਕਟ ਲੈਣਾ ਹੋਵੇ ਰੋਡ ਟੈਸਟ ਅਰਲੀ ਬੁਕਿੰਗ ਕਰਨੀ ਹੋਵੇ
ਜੀ
ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਮੇਰਾ ਨੰਬਰ ਹੈਗਾ 2892291313 ਤੇ ਸੰਪਰਕ ਕਰ ਸਕਦੇ
ਜੀ। ਬਿਲਕੁਲ ਜੀ ਸੋ ਗੁਰਜੀਤ ਮਾਲ ਸਾਹਿਬ ਦੱਸ ਦਈਏ ਕਿ ਸਾਡੇ ਟੀਮ ਦੇ ਪੁਰਾਣੇ ਮੈਂਬਰ ਨੇ ਸੋ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਜਿੱਥੇ ਇਨ੍ਹਾਂ ਦੀ ਬਹੁਤ ਪਕੜ ਹੈ ਕਾਫੀ सो आरपीडी रौनक पंजाब दी टेलीविजन रौनक पंजाब दी रेडियो या फिर रौनक पंजाब दे सोशल मीडिया अकाउंट्स दे उपर तुसी भी अपने बिजनेस नू प्रमोट करना अपने कारोबार दी एड्स सांझे करने आ तां तुसी साडे स्टूडियो दे संपर्क कर सकदे हो साडे स्टूडियो दा नंबर 905-793-1234 दे उपर तुहाडी गल्लबात हो सकदी है या फिर तुसी सोडी नागराज नाल संपर्क कर सकदे हो 416-303-4444 दे उपर तुसी साडे नाल कोई भी गल्लबात करनी है तुहाडे बिजनेस नू किस पैकेज दे विच लैके आना किस पैकेज दे विच तुहानू की बेनीफिट्स मिलने आ उह सारी तमाम जिहड़ी कि रूपरेखा साडी टीम वल्लों तैयार कीती हुई है सो आरपीडी रौनक पंजाब दी जिथे तुसी हफ्ते दे सत्ते दिन सुणदे हो मंडे टू फ्राइडे असीं तुहाडे वास्ते दुपहरे 1-2 ते शनि ते ऐतवार वाले दिन असीं 11-1 प्रोग्राम पेश करदे आ ते हुण परमजीत सिंह भकने नूं दो इजाजत कल नूं असीं 1-2 ਤੁਹਾਡੇ ਨਾਲ ਜਿੱਥੇ ਰਾਬਤਾ ਕਾਇਮ ਕਰਾਂਗੇ ਕੱਲ ਨੂੰ 1-2 ਰੌਣਕ ਪੰਜਾਬੀ ਦੇ ਤੁਹਾਡੇ ਨਾਲ ਫੇਰ ਕਰਾਂਗੇ ਮੁਲਾਕਾਤ ਉਦੋਂ ਤੱਕ ਲਈ ਸਾਡੇ ਦੋਵਾਂ ਭਰਾਵਾਂ ਵੱਲੋਂ ਪਰਮਜੀਤ ਭਕਨਾ ਤੇ ਗੁਰਜੀਤ ਮਾਹਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ
आशिक तरस ने उसकी दीद ताई किस्मत नाल ही हुंदा दीदारियो दा खोरे कोने हो खुश नसीब ऐसा खोरे कोने हो खुश नसीब ऐसा मिलू जी दे ताई प्यारियो दा सलामा कर देने दे पंछी सोनी वेख के गल्ला कर देने बदली वेख के रंग बटाउंदी फुल फुलकारी दा
expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ
6478724900
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
ट्रैकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL because we care. Quick Truck Lube. City of